तो जप सो तप साव व्रत पूजा जित हरसु प्रीत लगाई बिन हर प्रीत और प्रीत सब झूठी कखिन में बिसर सब जाई जो गुरु को जन पूजे सेवे सो जन मेरे हर प्रभ पावे हर की सेवा सतगुरु पूजो कर कृपा आप तारावे परम भूले अज्ञानी अंधले परम परम फूल तो रावे निर्जु पूजे मुड़ा सरेवे सब बिरति काल गवावे पाथर ले पूजे मुगद ग्वार वो जाप डूबे तू कहाँ तरणहार राजते कीट कीटते सुरपत कर दोख जिठर को परते कृपा निध छोड़ आन क्यों पूजे आत्म का हरते पढ़ पुस्तक संध्या बादन सिल पूजस बगुल समादन मुख चूठ विभूखन सारन त्रैपाल तिहाल विचारन गलमाला तिलक लीलाटन दोई तोती वस्त्र कपाटन जो जानस ब्रह्मन कर्मन सब फोकट निश्चय कर्मन कह नानक निश्चय त्यावे बिन सतगुर बाट न पावे
दास दोनों हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की कृपालता करो। संगत दे बख्शे नू गुरु साहब भी बख्श देंदे हैं। आज दे इस रूहानी सत्संग लई गुरु साहबान ने जो शब्द बख्शिश किया है वह है जड़ आराधना। सो जप सो तप सा व्रत पूजा ता हर सियो प्रीत लगाई बिन हर प्रीत झूठी गुरु साहब की उपदेश करते हैं। इस जगत दे विच जड़ की है जिस दे विच चेतनता का अभाव है। आराधना अपने तो उस किसी उच्चे नूं वध समर्था वाले नूं किसी वस्तु किसी कामना या किसी विशेष गुण नूं प्राप्त करने लई एक विशिष्ट क्रिया कीती जांदी है। इस क्रिया दे नाल उस नूं उस वस्तु या कामना की प्राप्ति होंदी है। इस नूं असीं इस जगत विच उपासना कहिंदे हां। जड़ उपासना का भाव है कि अपने तो वध समर्था वाले नूं उसकी समर्था या वस्तु या कामना नूं प्राप्त करने लई किसी जड़ की पूजा किसी जड़ की उपासना किसी जड़ की आराधना। इस जगत दे विच जितने भी जीव मौजूद हैं उन्हां दे विच एक जो मनुख है इस 84 लाख जामे दे विच जिस दे विच 5 तत्व मौजूद हैं बाकी जितनियां भी वस्तुआं इस जगत विच हैं कोई एक तत्व दी है कोई दो कोई तीन कोई चार और ये 5 तूतक शरीर लैकर के ये जीवात्मा ये 1 2 4 तत्व दियां वस्तुआं दी यानी कि जड़ या जिस दे विच कुछ चेतनता अधूरेपन दे विच है उस दी उपासना कर रही है कुछ वस्तुआं या कुछ विशिष्ट गुणा नूं प्राप्त करन वास्ते। बहुत सारे जीव जो हैं इस मनुखे जन्म दे विच आकर के भी अपनी बुद्धि और समर्था दे अनुसार जो कि पिछले जन्मा दे विच उन्होंने कीती है उस परमात्मा नूं प्राप्त करन लई इन जड़ वस्तुआं दे विच उस दी खोज कर रहे हैं। ये विचार करन आली गल है कि वह जो परम चेतन हर इस कण दे विच मौजूद है क्या इन्हां वस्तुआं दी उपासना करन दे नाल असीं उस दे उस गुण नूं प्राप्त कर सकते हाँ। ये विचार करना चाहिदा है कि वह की चीज है वह किस दे विच मिलती है और किस तरीके दे नाल असीं उस नूं प्राप्त कर सकते हाँ। असीं मनुखे जन्म दे विच आ करके इतनी वड्डी समर्था लै करके भी असीं उस परम परमात्मा नूं इस अधूरियां वस्तुआं दे विच खोज रहे हां, उन्हूं जानन दी कोशिश नहीं करते वी किस तरीके दे नाल असी इन जड़ वस्तुआं दे विचों उसनूं प्राप्त कर सकते हां। पिछले लोकां दे विच असी नज़र मार करके देखिए ते ए जो रीत चली है ए किस तरीके दे नाल इस जगत दे विच प्रचारित कीती गई और किस तरीके दे नाल काल ने इस जीवात्मा नूं मन दे राही परमा करके अपना काम कर लिया और असी अपने काम नूं जो करन वास्ते मनुखा जन्म लिया सी उस काम तो असी बेदखल कर दिते गए। ए विचार करन वाली गल है कि किस तरीके दे नाल पुराने लोकां दे विच यानी कि पुराना जो समा गया है पुराने युग जो गए हैं उन्हां दे विच असी की देखते हाँ कि संत महात्मा उस उदो तो ने जदों तो यह सृष्टि मौजूद है यानी कि उन्होंने उपदेश दिते जदों जीवात्मा नूं यह समझाया इस शिष्या नूं समझाया भी उस परमात्मा नूं वह परमात्मा की है अनंत गुणा का स्वामी वह अथाह समुंदर उस नूं किस तरीके दे नाल असी जान सकते हैं या प्राप्त कर सकते हैं सिर्फ शुद्ध यो चेतन इस आत्मा दे जरिए जदों तक यह पाक और निर्बल नहीं होएगी तद तक असी उस परमात्मा नूं जानन दे काबिल नहीं हो सकते। पर शिष्य जो सन वह अधूरे सन और उन्होंने जिद की बी असी उन्हों जानना चाहते हाँ तो साढ़े सामने कुछ ना कुछ उदाहरण दिता जाए। उसले संता ने एक खोज विधि रखी भी किस तरीके दे नाल एक मिट्टी दे नाल एक मूरत बना करके सामने रखी गई और उस दे अगे ये उपदेश दिते गए भी उस परमात्मा नूं असी किस तरीके दे नाल प्राप्त करना है। असल मकसद ये सी कि जदों जीव इस जगह ते आणगे संता दे उपदेशां नूं यानी कि सत्संग विच आ करके उस सत दा संग करणगे ओह ते गुप्त रूप दे विच सत दा संग हो रहा है। जीव नूं यानी कि शिष्या नूं इस चीज दे पता नहीं ओह अनजाने दे विच उस सत दा संग कर रहे ने पर असल मकसद की सी कि अंतर दी सफाई करनी ज्यों ज्यों ओह आणगे उस वाणी नूं सुणनगे और उस वाणी नूं सुण करके उन्हां उपदेशां नूं अपनी प्रैक्टिकल जिंदगी दे विच अमली जामा पहनाणगे और ज्यों ज्यों ओह अमल करणगे उन्हां दे अंतर दे विषय विकारां दी अग जो है ओह शांत होएगी ओह सारे विकार एक एक करके ओहदे अंदरों निकलदे जाणगे और ओह फिर निर्मल और पाक हो जाएगी और उस दे अंदर भी ओह प्रकाश और ओह आवाज प्रगट हो जाएगी क्योंकि ओह परमात्मा जो है ओह एक गुण दे रूप दे विच इस जगत दे विच हर जड़ और चेतन दे विच व्याप्त है और जदों ये गुण इस जड़ और चेतन दे विचों निकल जाता है यानी कि सिमटन लग जाता है उस वेले असी इस नूं कहंदे आ कि जगत दे विच परले आ गई है और जदों एक निश्चित सीमा तो वध सीमा तक ये आवाज जो है सिमटती है उस वेले असी कहंदे आ कि ये महापरले आ गई है और जिसले परले और महापरले हो जाती है तो यह सारिया जीवात्मा जो हैं इन्हां दे उपर काल का कोई प्रभाव नहीं ये निश्चित और अटल वह अथाह समुंदर उस गुणा अनंत गुणा दे अंश हैगी है इस दे उपर काल का कोई प्रभाव नहीं ये भी निश्चित और अटल है और ये जा करके सिमट करके उस निश्चित अटल दे विच जा करके समावित हो जाती है और उसी का रूप हो जाती है और उस तो बाद जदों फिर सृष्टि रची जाती है फिर ये आवाज जो है पौड़ी दर पौड़ी उतरती है अलग अलग मंडलों का निर्माण करती है और निर्माण करती हुई ये जड़ और चेतन वस्तुआं जिस तरीके दे नाल वो आवाज ब्रह्म दे विच जांदी है और ब्रह्म तो ये माया दे जरिए ये 84 लाख पिंजरे बनाए जाते हैं और इन्हां पिंजरों दे विच ये जीवात्मा जो है कैद कर ली जाती है। इस तरीके दे नाल ये सृष्टि फिर चल पैंदी है और दो वस्तुआं इस सृष्टि च काम करदियां ने एक सतपुरुष काम करदे ने जो कि उस अनामी अलख अगम जो हैं उन्हां दा एक गुण है और उस दी एक नकल है जिस नूं असीं काल पुरुष कहंदे हां और इस नकल दी भी नकल है इस दे एका माई जुक्त व्याई तीन चेले परवान एक संसारी एक भंडारी एक लाए दीवान यानी के माया दे जरिए उस ब्रह्म ने जो है तीन वस्तुआं यानी के तीन अधूरी ताकतां दा निर्माण कीता। अधूरी ताकतां इस करके क्योंकि ये नकल दी भी नकल है असल जो है वह सतपुरुष है और सतपुरुष की ताकत और पूरी समर्था जो है वह सिर्फ और सिर्फ पूर्ण सतगुरु दे अंदर प्रगट होंदी है यानी कि काल दी जो ये ताकत है ब्रह्म दे रूप दे विच इस जगत दे विच व्याप्त होंदी है ये अधूरे रूप विच आंदी है अधूरा गुण है इस दे विच भी प्रकाश है आवाज है जिस नूं असीं ब्रह्म कहंदे हां वो ब्रह्म दा ब्रह्म दी जो आवाज है उसी तो ये वेदा दी उत्पत्ति हुई है वह ब्रह्म जो है कुछ होर है और जिस ब्रह्मा विष्णु और शिव यानी तीन अधूरी ताकतां काल दे इस ਚੇਲਿਆਂ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਯਾਨੀ ਕਿ ਜਗਤ ਨੂੰ ਬਣਾਉਣਾ, 84 ਲੱਖ ਪਿੰਜਰਿਆਂ ਦਾ ਨਿਰਮਾਣ ਕਰਨਾ, ਉਹਨਾਂ ਨੂੰ ਚਲਾਉਣਾ ਔਰ ਚਲਾਉਣ ਤੋਂ ਬਾਅਦ ਉਹਨਾਂ ਪਿੰਜਰਿਆਂ ਨੂੰ ਵਾਪਸ ਲੈ ਲੈਣਾ, ਇਹ 3 ਗੁਣ ਜਿਹੜੇ ਨੇ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਦੇ ਨਾਂ ਦੇ ਰੂਪ ਦੇ ਵਿੱਚ ਇਸ ਜਗਤ ਵਿੱਚ ਕੰਮ ਕਰਦੇ ਨੇ। ਅਸੀਂ ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਸ਼ਿਵ ਨੂੰ ਇਹ ਜੜ ਮੂਰਤੀਆਂ ਬਣਾ ਕਰਕੇ ਉਹਨਾਂ ਦੇ ਵਿੱਚ ਪੂਜਦੇ, ਉਹਨਾਂ ਦੀ ਆਰਾਧਨਾ ਕਰਦੇ ਹਾਂ ਔਰ ਇਹਨਾਂ ਈਸ਼ਵਰੀ ਤਾਕਤਾਂ ਨੂੰ ਪ੍ਰਾਪਤ ਕਰਨ ਵਾਸਤੇ, ਕਿਉਂਕਿ ਇਹਨਾਂ ਦੇ ਵਿੱਚ ਵਿਰਧੀ ਸਿੱਧੀਆਂ ਮਾਇਆ ਦੀ ਪੂਰੀ ਪ੍ਰਚੁਰ ਮਾਤਰਾ ਮੌਜੂਦ ਹੈ। ਕਿਉਂ? ਕਿਉਂਕਿ ਮਾਇਆ ਨੇ ਹੀ ਇਹ ਪਰਦਾ ਇਸ ਜੀਵਾਤਮਾ ਯਾਨੀ ਕਿ ਮਨ ਦੇ ਰੂਪ ਦੇ ਵਿੱਚ ਇਸ ਜਗਤ ਦੇ ਨਾਲ ਰੱਖਿਆ ਹੈ। ਇਸ ਜਗਤ ਨੂੰ ਅਸੀਂ ਸੱਚਾ ਕਹਿ ਕਰਕੇ ਜਾਣਦੇ ਹਾਂ, ਜਗਤ ਦੇ ਨਾਲ ਪ੍ਰੀਤ ਕਰਦੇ ਹਾਂ। ਕਿਉਂ? ਕਿਉਂਕਿ ਮਾਇਆ ਦਾ ਪਰਦਾ ਹੈ, ਮਨ ਵਿੱਚ ਦਖਲ ਦਿੰਦਾ ਹੈ ਔਰ ਮਨ ਦੀ ਪੂਜਾ ਅਸੀਂ ਕਰਦੇ ਹਾਂ ਇਹਨਾਂ ਜੜ ਵਸਤੂਆਂ ਦੇ ਆਧਾਰ ਕਰਕੇ। ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਗਰ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਕਿਆ ਇਨ 3 ਈਸ਼ਵਰੀ ਤਾਕਤਾਂ ਜੋ ਕਿ ਆਪਣੇ ਆਪ ਦੇ ਵਿੱਚ ਨਕਲ ਦੀਆਂ ਵੀ ਨਕਲ ਨੇ, ਇਹਨਾਂ ਦੀ ਇੱਕ ਡਿਊਟੀ ਲਗਾਈ ਗਈ ਹੈ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ। ਹਰ ਇਸ ਜੀਵਾਤਮਾ ਯਾਨੀ ਕਿ ਜੋ ਪਿੰਜਰੇ ਦੇ ਵਿੱਚ ਕੈਦ ਕੀਤੀ ਗਈ ਹੈ, ਪਿੰਜਰੇ ਦੇ ਵਿੱਚ ਮਨ ਰੱਖਿਆ ਗਿਆ ਹੈ ਔਰ ਮਨ ਦੇ ਨਾਲ ਇਹ ਈਸ਼ਵਰੀ ਤਾਕਤਾਂ ਜੋ ਹਨ ਇਸ ਦੇ ਅੰਦਰ ਕੰਮ ਕਰ ਰਹੀਆਂ ਹਨ, ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਅਧੂਰੀ ਤਾਕਤਾਂ ਨੂੰ ਜਿਨ੍ਹਾਂ ਨੇ ਕਿ ਇਸ ਸਰੀਰ ਦੀ ਪ੍ਰਤਪਾਲਨਾ ਕਰਨੀ ਹੈ, ਇੱਕ ਡਿਊਟੀ ਦਿੱਤੀ ਗਈ ਹੈ ਇਹਨਾਂ ਨੂੰ, ਹੁਣ ਵਿਚਾਰ ਕਰਕੇ ਦੇਖੋ ਜਿਹੜੇ ਇਸ ਲੋਕ ਦੇ ਵਿੱਚ ਯਾਨੀ ਕਿ ਹਿੰਦੁਸਤਾਨ ਦੇ ਵਿੱਚ ਨਹੀਂ ਹਨ ਯਾਨੀ ਕਿ ਦੂਸਰੇ ਮੁਲਕਾਂ ਦੇ ਵਿੱਚ ਰਹਿੰਦੇ ਹਨ, ਇਸ ਮਨੁੱਖੇ ਜਨਮ ਦੇ ਵਿੱਚ ਜਾਂ ਹੋਰ ਬਹੁਤ ਸਾਰੀਆਂ ਜੂਨਾਂ ਚੱਲ ਰਹੀਆਂ ਹਨ, ਕਿਆ ਉਹਨਾਂ ਦੀ ਪ੍ਰਤਪਾਲਨਾ ਨਹੀਂ ਹੋ ਰਹੀ? ਕਿਆ ਉਹਨਾਂ ਨੂੰ ਰਿਜਕ ਨਹੀਂ ਦਿੱਤੀ ਜਾ ਰਹੀ? ਕਿਆ ਉਹਨਾਂ ਦੇ ਕੋਲੋਂ ਸਰੀਰ ਦੇ ਕਰਕੇ ਵਾਪਸ ਨਹੀਂ ਲਿੱਤੇ ਜਾ ਰਹੇ? ਉਹਨਾਂ ਨੂੰ ਤਾਂ ਸੁਪਨੇ ਦੇ ਵਿੱਚ ਵੀ ਖੁਆਬ ਨਹੀਂ ਹੈ ਕਿ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਵਰਗੀਆਂ ਤਾਕਤਾਂ ਕੋਈ ਜੋ ਹਨ ਇਸ ਈਸ਼ਵਰੀ ਅਧੂਰੀ ਤਾਕਤਾਂ ਨੂੰ ਨਾਮ ਦੇ ਰੂਪ ਦੇ ਵਿੱਚ ਇਸ ਜਗਤ ਵਿੱਚ ਕੰਮ ਕਰ ਰਹੀਆਂ ਹਨ। ਉਹਨਾਂ ਨੂੰ ਤਾਂ ਕੁਛ ਪਤਾ ਹੀ ਨਹੀਂ ਪੂਜਾ ਕੀ ਉਹਨਾਂ ਨੇ ਕਰਨੀ ਹੈ, ਉਪਾਸਨਾ ਉਹਨਾਂ ਨੇ ਕੀ ਕਰਨੀ ਹੈ। ਤੇ ਵਿਚਾਰ ਕਰਕੇ ਦੇਖੋ ਜਿਨ੍ਹਾਂ ਨੇ ਕਦੀ ਸੁਪਨੇ ਦੇ ਵਿੱਚ ਵੀ ਖਿਆਲ ਨਹੀਂ ਕੀਤਾ ਇਹਨਾਂ ਤਾਕਤਾਂ ਦਾ, ਤੇ ਕਿਆ ਇਹ ਤਾਕਤਾਂ ਉਹਨਾਂ ਦੀ ਸਰੀਰ ਦੀ ਪਾਲਣਾ ਨਹੀਂ ਕਰ ਰਹੀਆਂ? ਉਹਨਾਂ ਨੂੰ ਇਹ ਸਰੀਰ ਨਹੀਂ ਮਿਲ ਰਿਹਾ ਜਾਂ ਉਸ ਸਰੀਰ ਦੀ ਵਾਪਸੀ ਨਹੀਂ ਹੋ ਰਹੀ ਜਾਂ ਇਹ ਜਗਤ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਚਾਹ ਕਰਕੇ ਵੀ ਇਸ 3 ਅਧੂਰੀ ਤਾਕਤਾਂ ਦੀ ਜੜ ਦੇ ਰੂਪ ਦੇ ਵਿੱਚ ਉਪਾਸਨਾ ਕਰਕੇ ਅਸੀਂ ਕਦੇ ਵੀ ਅੰਤਰ ਦੇ ਵਿੱਚ ਉਸ ਸੱਚੇ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹੁਣ ਵਿਚਾਰ ਕਰਨਾ ਚਾਹੀਦਾ ਕਿ ਉਹ ਈਸ਼ਵਰ ਕੀ ਹੈ ਔਰ ਉਸ ਈਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਉਸ ਦਾ ਜੋ ਗੁਣ ਇਸ ਜਗਤ ਦੇ ਵਿੱਚ ਵਿਆਪਤ ਹੈ ਉਹ ਕਿਸ ਜਗ੍ਹਾ ਮਿਲਦਾ ਹੈ ਔਰ ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ, ਜਿੱਥੇ ਹੋਰ ਲੋਕਾਂ ਦੇ ਵਿੱਚ ਜਿਹੜੇ ਕਿ ਉਸ ਨੂੰ ਪੂਜਾ ਨਹੀਂ ਕਰਦੇ, ਉਪਾਸਨਾ ਨਹੀਂ ਕਰਦੇ, ਫਿਰ ਵੀ ਉਹਨਾਂ ਨੂੰ ਉਹ ਸਾਰੀਆਂ ਵਸਤੂਆਂ ਮਿਲ ਰਹੀਆਂ ਨੇ। ਕਿਉਂ? ਕਿਉਂਕਿ ਉਹ ਵਸਤੂਆਂ ਜੋ ਨੇ ਪਿਛਲੇ ਜਨਮਾਂ ਦੇ ਵਿੱਚ ਜੋ ਕਿਰਿਆ ਕੀਤੀ ਗਈ, ਚਾਹੇ ਸੂਖਮ ਰੂਪ ਦੇ ਵਿੱਚ ਜਾਂ ਸਥੂਲ ਰੂਪ ਦੇ ਵਿੱਚ ਯਾਨੀ ਕਿ ਮਾਨਸਿਕ ਰੂਪ ਦੇ ਵਿੱਚ ਵੀ ਕੀਤੀ ਗਈ ਕਿਰਿਆ ਬੰਧਨਕਾਰੀ ਪ੍ਰਭਾਵ ਦੇ ਵਿੱਚ ਬ੍ਰਹਮ ਦੇ ਰੂਪ ਵਿੱਚ ਜਮ੍ਹਾਂ ਰਹਿੰਦੀ ਹੈ ਔਰ ਜਦੋਂ ਜੀਵਾਤਮਾ ਨੂੰ ਜਨਮ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਕਿਰਿਆ ਜੋ ਨੇ ਬੀਜ ਸਰੂਪ ਇਸਦੀ ਝੋਲੀ 'ਚ ਪਾਏ ਜਾਂਦੇ ਨੇ ਔਰ ਉਸ ਨੂੰ ਕਿਸੇ ਨਾ ਕਿਸੇ ਪਿੰਜਰੇ ਦੇ ਵਿੱਚ ਕਿਹੜੇ ਪਿੰਜਰੇ ਦੇ ਵਿੱਚ ਜੈਸੀ ਇੱਛਾ ਔਰ ਕਾਮਨਾ ਕੀਤੀ ਗਈ ਸੀ ਉਸਨੇ ਪਿਛਲੇ ਜਨਮਾਂ ਦੇ ਵਿੱਚ ਉਹ ਕਿਰਿਆ ਕਰਨ ਵੇਲੇ ਉਸੀ ਦੇ ਅਨੁਰੂਪ ਉਸਨੂੰ ਉਹ ਚੋਲਾ ਦਿੱਤਾ ਜਾਂਦਾ ਹੈ ਔਰ ਉਸ ਚੋਲੇ ਦੇ ਵਿੱਚ ਉਹ ਜੀਵਾਤਮਾ ਆਪਣੇ ਪਿਛਲੇ ਕਰਮਾਂ ਦਾ ਭੁਗਤਾਨ ਕਰਦੀ ਹੈ ਔਰ ਅਸੀਂ ਇਹ ਸੋਚਦੇ ਹਾਂ ਕਿ ਇਹ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਮਨ ਸਾਨੂੰ ਦੌੜਾਉਂਦਾ ਹੈ, ਕਿਸੇ ਨਾ ਕਿਸੇ ਜੜ ਐਸੀ ਵਸਤੂ ਨੂੰ ਮੁੱਖ ਰੱਖ ਕਰਕੇ ਉਸ ਦੀ ਆਰਾਧਨਾ ਕਰਵਾਉਂਦਾ ਹੈ ਔਰ ਜਦੋਂ ਉਹ ਸਾਨੂੰ ਵਸਤੂ ਪ੍ਰਾਪਤ ਹੋ ਜਾਂਦੀ ਹੈ ਅਸੀਂ ਉਸ ਵਸਤੂ ਦੇ ਯਾਨੀ ਕਿ ਉਸ ਜੜ ਚੀਜ਼ ਦੇ ਗੁਲਾਮ ਹੋ ਜਾਂਦੇ ਹਾਂ। ਹੁਣ ਵਿਚਾਰ ਕਰਨਾ ਚਾਹੀਦਾ ਸੰਤਾਂ ਨੇ ਜਿਹੜੀ ਚੀਜ਼ ਸਾਡੇ ਸਾਹਮਣੇ ਰੱਖੀ ਸੀ ਉਹਨਾਂ ਨੇ 2 ਗੁਣ ਜਿਹੜੇ ਨੇ ਉਸ ਪਰਮਾਤਮਾ ਦੇ ਜੋ ਇਸ ਜਗਤ ਦੇ ਵਿੱਚ ਵਿਆਪਤ ਨੇ, ਇੱਕ ਆਵਾਜ਼ ਦਾ ਔਰ ਇੱਕ ਪ੍ਰਕਾਸ਼ ਦਾ, ਉਸ ਪ੍ਰਕਾਸ਼ ਨੂੰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਗਟ ਕੀਤਾ, ਇੱਕ ਦੀਵਾ ਬਣਾਇਆ ਉਸ ਦੇ ਅੰਦਰ ਜੋਤ ਪ੍ਰਗਟ ਕੀਤੀ, ਹੁਣ ਉਹ ਜੋਤ ਨੂੰ ਪ੍ਰਗਟ ਕਰਕੇ ਉਹਨਾਂ ਨੇ ਆਪਣੇ ਸ਼ਿਸ਼ਿਆਂ ਨੂੰ ਇਹ ਉਪਦੇਸ਼ ਦਿੱਤਾ ਕਿ ਉਹ ਪਰਮਾਤਮਾ ਜੋ ਹੈ ਪ੍ਰਕਾਸ਼ ਦੇ ਰੂਪ ਦੇ ਵਿੱਚ ਹਰ ਜੜ ਔਰ ਚੇਤਨ ਦੇ ਰੂਪ ਅੰਦਰ ਦੇ ਵਿੱਚ ਮੌਜੂਦ ਹੈ, ਤਾਂ ਅਸੀਂ ਉਸ ਪਰਮਾਤਮਾ ਦੇ ਉਸ ਗੁਣ ਨੂੰ ਪ੍ਰਾਪਤ ਕਰਨਾ ਹੈ ਔਰ ਇਹ ਗੁਣ ਜੋ ਹੈ ਅੰਤਰ ਦੇ ਵਿੱਚ ਮਿਲਦਾ ਹੈ। ਹੁਣ ਹੋਇਆ ਕਿ ਜਦੋਂ ਸੰਤ ਚਲੇ ਗਏ ਅਸੀਂ ਉਹਨਾਂ ਦੀਵਿਆਂ ਨੂੰ ਹੀ ਮੁੱਖ ਰੱਖ ਕਰਕੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ। ਹੁਣ ਵਿਚਾਰ ਕਰੋ ਕਿਆ ਉਹ ਪਰਮਾਤਮਾ ਦਾ ਗੁਣ ਜੋ ਸੀ ਉਹ ਇੱਕ ਤੱਤਵ ਦੇ ਵਿੱਚ ਕੈਦ ਹੋ ਗਿਆ? ਇਹ ਵਿਚਾਰ ਕਰਨ ਵਾਲੀ ਗੱਲ ਸੀ। ਉਸੇ ਤਰੀਕੇ ਦੇ ਨਾਲ ਸੰਤਾਂ ਨੇ ਜੋ ਬਾਣੀ ਇਸ ਜਗਤ ਦੇ ਵਿੱਚ ਪ੍ਰਗਟ ਕੀਤੀ ਇੱਕ ਆਵਾਜ਼ ਦੇ ਰੂਪ ਦੇ ਵਿੱਚ, ਅਸੀਂ ਕਹਿੰਦੇ ਹਾਂ ਇਸ ਵਕਤ ਜੋ ਬਾਣੀ ਆ ਰਹੀ ਹੈ ਸੱਚਖੰਡ ਤੋਂ ਆ ਰਹੀ ਹੈ, ਜੋ ਲਫ਼ਜ਼ ਮਿਲ ਰਹੇ ਨੇ ਇਹ ਤਾਕਤ ਹੈ ਇਹਨਾਂ ਲਫ਼ਜ਼ਾਂ ਦੇ ਵਿੱਚ, ਸਮਰੱਥਾ ਹੈ ਸੱਚਖੰਡ ਦੀ, ਯਾਨੀ ਕਿ ਸੱਚਖੰਡ ਦੀ ਉਹ ਤਾਕਤ ਉਹ ਸਮਰੱਥਾ ਅਦ੍ਰਿਸ਼ ਕਿਰਨਾਂ ਦੇ ਰੂਪ ਦੇ ਵਿੱਚ ਇਹਨਾਂ ਸ਼ਬਦਾਂ ਦੇ ਜ਼ਰੀਏ ਸਾਲੀ ਝੋਲੀ ਦੇ ਵਿੱਚ ਤਕਸੀਮ ਕੀਤੇ ਜਾ ਰਹੇ ਨੇ, ਉਹ ਜੋ ਵੀ ਇਸ ਬਾਣੀ ਨੂੰ ਇਸ ਆਵਾਜ਼ ਨੂੰ ਸੁਣਦਾ ਹੈ ਇਸ ਆਵਾਜ਼ ਦੇ ਜ਼ਰੀਏ ਉਹ ਕਿਰਨਾਂ ਜੋ ਨੇ ਉਸ ਦੇ ਅੰਤਰ ਦੇ ਵਿੱਚ ਜਦੋਂ ਤਾਕਤ ਪ੍ਰਵੇਸ਼ ਕਰਦੀ ਹੈ ਔਰ ਅਗਰ ਉਹ ਜੀਵਾਤਮਾ ਇਸ ਲਫ਼ਜ਼ਾਂ ਦੇ ਉੱਪਰ ਅਮਲੀ ਜਾਮਾ ਪਹਿਨਾ ਦਿੰਦੀ ਹੈ ਤੇ ਉਸ ਨੂੰ ਸੱਚਮੁੱਚ ਉਸ ਤਾਕਤ ਦਾ ਜੋ ਫਲ ਪ੍ਰਾਪਤ ਹੁੰਦਾ ਹੈ, ਯਾਨੀ ਕਿ ਉਹ ਇੱਕ ਗੁਣ ਜੋ ਕਿ ਆਵਾਜ਼ ਦੇ ਰੂਪ ਦੇ ਵਿੱਚ ਜਿਸ ਨੂੰ ਅਸੀਂ ਹੱਕ ਦੀ ਆਵਾਜ਼ ਕਹਿੰਦੇ ਹਾਂ, ਹੱਕ ਕੀ ਹੈ, ਸੱਚ ਹੈ, ਸੱਚ ਕੀ ਹੈ, ਪਰਮਾਤਮਾ ਹੈ, ਯਾਨੀ ਕਿ ਉਹ ਪਰਮਾਤਮਾ ਇੱਕ ਆਵਾਜ਼ ਦੇ ਰੂਪ ਦੇ ਵਿੱਚ ਔਰ ਇੱਕ ਪ੍ਰਕਾਸ਼ ਦੇ ਰੂਪ ਦੇ ਵਿੱਚ ਇਸ ਜਗਤ ਦੇ ਜੜ ਔਰ ਚੇਤਨ ਹਰ ਵਸਤੂ ਦੇ ਅੰਦਰ ਦੇ ਵਿੱਚ ਮੌਜੂਦ ਹੈ, ਦਿਨ ਰਾਤ ਤੁਨਕਾਰੇ ਦੇ ਰਿਹਾ ਹੈ ਔਰ ਉਹ ਮਿਲਦਾ ਕਿੱਥੇ ਹੈ, ਦਸਵੇਂ ਦੁਆਰ, ਔਰ ਕਦੋਂ, ਜਦੋਂ ਅਸੀਂ ਮਨੁੱਖੇ ਜਨਮ ਦੇ ਵਿੱਚ ਆਉਂਦੇ ਹਾਂ, ਹੋਰ 84 ਲੱਖ ਜੂਨ ਦੇ ਵਿੱਚ ਸਾਰੇ ਜਿਤਨੇ ਵੀ ਜਾਮੇ ਨੇ, ਕਿਤਨੇ ਵੀ ਉੱਤਮ ਭੋਗੀ ਜੂਨਾਂ ਨੇ, ਦੇਵੀ ਦੇਵਤੇ ਕੀ ਨੇ, ਇਹ ਉੱਤਮ ਭੋਗੀ ਸੂਖਮ ਲੋਕ ਨੇ, ਉਹ ਜੂਨਾਂ ਦੇ ਵਿੱਚ ਯਾਨੀ ਕਿ ਅੱਛੇ ਕਰਮ ਕੀਤੇ, ਇਹ ਜੀਵਾਤਮਾ ਨੂੰ ਉੱਥੇ ਕੈਦ ਕਰ ਲਿਆ ਗਿਆ ਔਰ ਅਸੀਂ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਸਿਰਫ ਮਨੁੱਖ ਦੀ ਅਗਰ ਗਿਣਤੀ ਕੀਤੀ ਜਾਏ ਤੇ ਕਈ ਅਰਬ ਦੇ ਵਿੱਚ ਹੈ। ਹੁਣ ਅਗਰ ਇੱਕ ਸਰੀਰ ਦੇ ਵਿੱਚ ਇੱਕ ਬ੍ਰਹਮਾ, ਇੱਕ ਵਿਸ਼ਨੂੰ ਔਰ ਇੱਕ ਸ਼ਿਵ ਮੌਜੂਦ ਨੇ, ਇਸ ਸਰੀਰ ਨੂੰ ਚਲਾਉਣ ਵਾਸਤੇ, ਉਸ ਦੀ ਪ੍ਰਤਪਾਲਨਾ ਕਰਨ ਵਾਸਤੇ ਔਰ ਉਸ ਨੂੰ ਫਨਾ ਕਰਨ ਵਾਸਤੇ, ਤੇ ਇਸ ਜਗਤ ਦੇ ਵਿੱਚ ਕਿਤਨੇ ਅਰਬ ਜੋ ਨੇ ਸਿਰਫ ਮਨੁੱਖੇ ਜਨਮ ਦੇ ਵਿੱਚ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਹੋ ਗਏ ਔਰ ਅਸੀਂ ਇੱਕ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਨੂੰ ਜੜ ਦੇ ਰੂਪ ਯਾਨੀ ਕਿ ਮੂਰਤੀਆਂ ਬਣਾ ਕਰਕੇ ਇਹਨਾਂ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਔਰ ਆਰਾਧਨਾ ਕਰਕੇ ਅਸੀਂ ਕੁਝ ਭੌਤਿਕ ਵਸਤੂਆਂ ਨੂੰ ਮੰਗਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਇਹ ਵਸਤੂਆਂ ਸਾਡੇ ਪਿਛਲੇ ਜਨਮ ਦੇ ਵਿੱਚ ਕੀਤੀ ਗਈ ਕਿਰਿਆ ਅਨੁਸਾਰ ਪਹਿਲੇ ਹੀ ਤੈਅ ਕੀਤੀਆਂ ਜਾ ਚੁੱਕੀਆਂ ਨੇ। ਮਤ ਕੋਈ ਜਾਣੇ ਕਿ ਇਸ ਜਨਮ ਦੇ ਵਿੱਚ ਅਸੀਂ ਇਹਨਾਂ ਦੀ ਆਰਾਧਨਾ ਕਰਕੇ ਇਹਨਾਂ ਨੂੰ ਪ੍ਰਾਪਤ ਕਰਨ ਲੱਗੇ ਹਾਂ। ਇਹ ਕਾਲ ਦੀ ਬੜੀ ਸੂਖਮ ਚਾਲ ਹੈ। ਮਨ ਦੇ ਰਾਹੀਂ ਮਨ ਜੋ ਹੈ ਇਹ ਜੀਵਾਤਮਾ ਨੂੰ ਭਰਮਾ ਦਿੰਦਾ ਹੈ, ਉਹ ਇੱਕ ਹਵਸ ਪੈਦਾ ਕਰਦਾ ਹੈ, ਇੰਦਰੀਆਂ ਦੇ ਅਧੀਨ ਹੈ, ਦਿਨ ਰਾਤ ਇੰਦਰੀਆਂ ਉਸ ਨੂੰ ਕਿਸੇ ਨਾ ਕਿਸੇ ਘਾਟ ਤੇ ਲੈ ਜਾਂਦੀਆਂ। ਜਿਹੜੀ ਵੀ ਇੰਦਰੀ ਪ੍ਰਬਲ ਹੁੰਦੀ ਹੈ ਮਨ ਨੂੰ ਖਿੱਚ ਕਰਕੇ ਲੈ ਜਾਂਦੀ ਹੈ। ਆਤਮਾ ਜੋ ਹੈ ਮਨ ਦੀ ਸੰਗਤ ਕਰਦੀ ਹੈ, ਮਨ ਦੀ ਗੁਲਾਮ ਹੈ। ਬੁੱਧੀ ਜੋ ਹੈ ਮਨ ਦੇ ਅਧੀਨ ਕੰਮ ਕਰਦੀ ਹੈ, ਬੁੱਧੀ ਦਲੀਲ ਦਿੰਦੀ ਹੈ, ਆਤਮਾ ਢਾਹ ਲਿੱਤੀ ਜਾਂਦੀ ਹੈ ਔਰ ਮਨ ਦੇ ਨਾਲ ਘਸਿੜਦੀ ਹੋਈ ਉਸ ਇੰਦਰੀ ਦੇ ਘਾਟ ਤੇ ਜਾ ਕਰਕੇ ਇਸ ਦੀ ਮਿੱਟੀ ਪਲੀਤ ਹੁੰਦੀ ਹੈ। ਯਾਨੀ ਕਿ ਜਿਸ ਵੀ ਜਨਮ ਦੇ ਵਿੱਚ ਇਹ ਸਾਰੀ ਕਾਮਨਾ ਰੱਖ ਕਰਕੇ ਇਹ ਸਵਾਦ ਲਗਾਏ ਗਏ ਸਨ, ਉਹਨਾਂ ਦੇ ਅਨੁਸਾਰ ਹੀ ਉਹ ਸਾਰੀ ਵਸਤੂਆਂ ਜਿਹੜੀਆਂ ਨੇ, ਜਿਹੜੀਆਂ ਮੰਗਾਂ ਉਸ ਜਨਮ ਦੇ ਵਿੱਚ ਮੰਗੀਆਂ ਗਈਆਂ ਸਨ ਉਹ ਤੈਅ ਹੋ ਜਾਂਦੀਆਂ ਨੇ ਔਰ ਜੋ ਜੋ ਕਿਰਿਆ ਕੀਤੀ ਜਾਂਦੀ ਹੈ ਉਹਨਾਂ ਦੇ ਅਨੁਸਾਰ ਉਹ ਵਸਤੂਆਂ ਵੀ ਨਾਲ ਦੇ ਨਾਲ ਬੰਨ ਦਿੱਤੀਆਂ ਜਾਂਦੀਆਂ ਨੇ ਔਰ ਫਿਰ ਜਿਸ ਵੀ ਜਨਮ ਦੇ ਵਿੱਚ ਇਸ ਜੀਵਾਤਮਾ ਨੂੰ ਉਹ ਕਿਰਿਆ ਜੋ ਬੰਧਨ ਰੂਪ ਦੇ ਵਿੱਚ ਮੌਜੂਦ ਹੁੰਦੀਆਂ ਨੇ ਇਹ ਬੀਜ ਫਲ ਸਰੂਪ ਇਸ ਨੂੰ ਦਿੱਤੇ ਜਾਂਦੇ ਨੇ ਔਰ ਜੋ ਜੋ ਇਹ ਬੀਜ ਫਲਦੇ ਨੇ ਤਿਉਂ ਤਿਉਂ ਇਹ ਵਸਤੂਆਂ ਇਸ ਨੂੰ ਪ੍ਰਾਪਤ ਹੁੰਦੀਆਂ ਨੇ। ਪਰ ਮਨ ਜੋ ਹੈ ਬੜੇ ਸੂਖਮ ਰੂਪ ਦੇ ਵਿੱਚ ਪਰਮਾ ਦਿੰਦਾ ਹੈ, ਯਾਨੀ ਕਿ ਚੰਚਲ ਹੋ ਜਾਂਦਾ ਹੈ ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਇਸ ਵਸਤੂ ਦੀ ਪ੍ਰਾਪਤੀ ਹੋਣ ਵਾਲੀ ਹੈ। ਉਸ ਵੇਲੇ ਉਹ ਜੀਵਾਤਮਾ ਨੂੰ ਇਸ ਜਗਤ ਦੇ ਵਿੱਚ ਦੌੜਾਉਣਾ ਸ਼ੁਰੂ ਕਰ ਦਿੰਦਾ ਹੈ, ਇੱਕ ਹਵਸ ਦੇ ਰੂਪ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਹ ਸਾਹ ਕਰ ਦਿੰਦਾ ਹੈ। ਇੱਕ ਪਾਸੇ ਤੇ ਉਹ ਸਵਾਸਾਂ ਦੀ ਪੂੰਜੀ ਜਿਹੜੀ ਕਿ ਅਨਮੋਲ ਪੂੰਜੀ ਹੈ, ਜਿਹੜੀ ਕਿ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ ਆਪਣੇ ਘਰ ਜਾਣ ਵਾਸਤੇ ਆਪਣਾ ਕੰਮ ਕਰਨ ਵਾਸਤੇ ਦਿੱਤੀ ਗਈ ਸੀ, ਉਸ ਪੂੰਜੀ ਨੂੰ ਇਹ ਜੀਵਾਤਮਾ ਦੇ ਜ਼ਰੀਏ ਯਾਨੀ ਕਿ ਮਨ ਜੋ ਹੈ ਇਹਨਾਂ ਸਵਾਦਾਂ ਦੇ ਜ਼ਰੀਏ ਖੋ ਲੈਂਦਾ ਹੈ। ਔਰ ਦੂਸਰੇ ਪਾਸੇ ਜਿਸ ਵੇਲੇ ਉਹ ਵਸਤੂ ਤਾਂ ਪਹਿਲੇ ਹੀ ਨਿਸ਼ਚਿਤ ਸੀ, ਉਹ ਤਾਂ ਮਿਲਣੀ ਹੀ ਸੀ, ਕਿਉਂ? ਕਿਉਂਕਿ ਕਰਮਾਂ ਅਨੁਸਾਰ ਉਹ ਪਹਿਲੇ ਹੀ ਤੈਅ ਕੀਤੀ ਜਾ ਚੁੱਕੀ ਸੀ ਔਰ ਉਹ ਵਸਤੂ ਜਦੋਂ ਮਿਲਦੀ ਹੈ ਔਰ ਉਸ ਦੌਰਾਨ ਉਹ ਜੀਵਾਤਮਾ ਨੂੰ ਮਨ ਜੋ ਹੈ ਕਿਸੇ ਵੀ ਜੜ ਵਸਤੂ ਦੇ ਕੋਲ ਲਿਜਾ ਕਰਕੇ ਉਸ ਦੀ ਆਰਾਧਨਾ ਕਰਾਉਂਦਾ ਹੈ, ਚਾਹੇ ਮਣੀ ਮਾਣੀਆਂ ਹੋਣ, ਚਾਹੇ ਕਬਰਾਂ ਹੋਣ, ਚਾਹੇ ਕੋਈ ਮੂਰਤੀ ਹੋਏ, ਚਾਹੇ ਪੋਥੀਆਂ ਹੋਣ, ਚਾਹੇ ਹੋਰ ਇਸ ਜਗਤ ਦੇ ਵਿੱਚ ਕਿਤਨੀਆਂ ਵੀ ਨਿਰਜੀਵ ਵਸਤੂਆਂ ਜੋ ਹਨ ਜਿਨ੍ਹਾਂ ਦੀ ਆਰਾਧਨਾ ਕਰਕੇ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ ਪਰਮਾਇਆ ਜਾਂਦਾ ਹੈ। ਉਸ ਵੇਲੇ ਬੁੱਧੀ ਜੋ ਹੈ ਮਨ ਦੇ ਅਧੀਨ ਕੰਮ ਕਰਦੀ ਹੈ ਔਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਤੂੰ ਇਸ ਤਰੀਕੇ ਦੀ ਆਰਾਧਨਾ ਕੀਤੀ ਸੀ, ਇਸ ਕਰਕੇ ਤੇਰੀ ਇਹ ਮੰਗ ਪੂਰੀ ਕੀਤੀ ਗਈ ਔਰ ਤੈਨੂੰ ਇਹ ਵਸਤੂ ਦੀ ਜੋ ਹੈ ਪ੍ਰਾਪਤੀ ਹੋਈ ਹੈ। ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਮਨ ਨੇ ਇਸ ਜੀਵਾਤਮਾ ਨੂੰ ਪਰਮਾ ਕਰਕੇ ਜੋ ਹੈ ਉਸਦੀ ਸਵਾਸਾਂ ਦੀ ਪੂੰਜੀ ਵੀ ਖੋਲ ਲਈ ਔਰ ਦੂਸਰੇ ਪਾਸੇ ਇਹਨਾਂ ਜੜ ਵਸਤੂਆਂ ਦੀ ਉਪਾਸਨਾ ਵੀ ਸ਼ੁਰੂ ਕਰਾ ਦਿੱਤੀ ਔਰ ਇਸੇ ਤਰੀਕੇ ਦੇ ਨਾਲ ਜੋ ਉਹਦੀ ਕਾਲ ਦੀ ਜੋ ਆਪਣੀ ਅਧੂਰੀ ਤਾਕਤ ਸੀ ਵਿਸ਼ਨੂੰ ਦੇ ਅਵਤਾਰਾਂ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਆਏ ਔਰ ਉਹ ਆਏ ਕੀ ਕਰਨ ਸਨ? ਆਪਣੀ ਮਰਿਆਦਾ ਨੂੰ ਕਾਇਮ ਕਰਨ ਵਾਸਤੇ। ਮਰਿਆਦਾ ਕੀ ਸੀ? ਜਨਮ ਮਰਨ ਦੇ ਗੇੜ ਦੇ ਵਿੱਚ ਰਹਿਣਾ, ਯਾਨੀ ਕਿ ਅੱਛੇ ਕਰਮ ਕਰਨੇ ਤੇ ਉੱਤਮ ਭੋਗੀ ਜੂਨਾ ਪ੍ਰਾਪਤ ਕਰ ਲੈਣੀਆਂ, ਭੈੜੇ ਕਰਮ ਕਰਨੇ ਤੇ ਨਿਚਲੀ ਜੂਨਾ ਦੇ ਵਿੱਚ ਚਲਾ ਜਾਣਾ ਔਰ ਮਿਲਾ ਜੁਲਾ ਜੋ ਸੀ ਇਸ ਮ੍ਰਿਤ ਲੋਕ ਦੇ ਵਿੱਚ ਮਨੁੱਖਾ ਜਨਮ ਜਾਂ ਹੋਰ ਕਈ ਸੂਖਮ ਜਾਂ ਦੂਸਰੀ ਭੌਤਿਕ ਜੂਨਾ ਜੋ ਹਨ ਜਿਹੜੀਆਂ ਕਿ ਨਜ਼ਰ ਆਉਂਦੀਆਂ ਨੇ ਇਹਨਾਂ ਅੱਖਾਂ ਦੇ ਨਾਲ, ਉਹਨਾਂ ਦੇ ਵਿੱਚ ਇਸ ਜੀਵਾਤਮਾ ਨੂੰ ਕੈਦ ਕਰਕੇ ਜੋ ਹੈ ਜਿਸ ਤਰੀਕੇ ਦਾ ਉਸਨੇ ਹਿਸਾਬ ਦਿੱਤਾ ਸੀ ਉਸ ਤਰੀਕੇ ਦਾ ਹਿਸਾਬ ਉਹਦੇ ਕੋਲ ਲੈਣਾ ਸ਼ੁਰੂ ਕਰ ਦਿੱਤਾ। ਅਸੀਂ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕਦੀ ਵੀ ਖਿਆਲ ਨਹੀਂ ਕੀਤਾ, ਅੱਖ ਬੰਦ ਕਰਕੇ ਜੋ ਹੈ ਇਹਨਾਂ ਜੜ ਵਸਤੂਆਂ ਦੀ ਆਰਾਧਨਾ ਸ਼ੁਰੂ ਕਰ ਦਿੱਤੀ। ਕਿਸ ਕਰਕੇ? ਕਿਉਂਕਿ ਮਨ ਨੇ ਸਾਨੂੰ ਸਾਡੇ ਸਾਹਮਣੇ ਕੁਝ ਸਵਾਦ ਰੱਖੇ, ਕੁਝ ਕਾਮਨਾ ਰੱਖੀਆਂ ਔਰ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਆਪਣੇ ਘਰ ਦਾ ਕੰਮ ਭੁੱਲ ਗਏ, ਯਾਨੀ ਕਿ ਪਰਾਏ ਗਧੇ ਬਣ ਗਏ। ਪਰਾਏ ਗਧੇ ਦਾ ਕੀ ਭਾਵ ਹੈ? ਕਿ ਯਾਨੀ ਕਿ ਅਸੀਂ ਇਸ ਜਗਤ ਦੇ ਵਿੱਚ ਜਿਹੜੇ ਸੰਬੰਧ ਸਾਨੂੰ ਮਿਲੇ ਨੇ, ਜਿਹੜੇ ਸਾਡੇ ਢਿੱਡੋਂ ਜਨਮ ਲਏ ਨੇ, ਜਾਂ ਹੋਰ ਕਈ ਤਰੀਕੇ ਦੇ ਸੰਬੰਧ ਜਿਹੜੇ ਕਿ ਜਿਨ੍ਹਾਂ ਢਿੱਡਾਂ 'ਚੋਂ ਅਸੀਂ ਜਨਮ ਲਿਆ ਹੈ, ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਜਨਮ ਲਿਆ ਹੈ, ਭੈਣ ਭਰਾ ਨੇ, ਮਾਂ ਪਿਓ ਨੇ, ਇਸ ਜਗਤ ਦੇ ਵਿੱਚ ਦੋਸਤ ਮਿੱਤਰ ਨੇ ਜਾਂ ਸੰਬੰਧੀ ਨੇ, ਜਿਤਨੇ ਵੀ ਰਿਸ਼ਤੇ ਨਾਤੇ ਨੇ ਜਾਂ ਜੜ ਚੇਤਨ ਵਸਤੂਆਂ ਨੇ ਜਿਨ੍ਹਾਂ ਦੇ ਨਾਲ ਪ੍ਰੀਤ ਕੀਤੀ ਹੈ ਮਨ ਕਰਕੇ, ਇਹ ਸਾਰੇ ਪਿਛਲੇ ਜਨਮਾਂ ਦੇ ਲੈਣ ਦੇਣ ਦੇ ਸੰਬੰਧ ਨੇ। ਜਿਉਂ ਜਿਉਂ ਇਹ ਸੰਬੰਧ ਜੜੇ ਨੇ ਸਾਡੇ ਮੁਕਦੇ ਜਾਂਦੇ ਨੇ, ਤਿਉਂ ਤਿਉਂ ਇਹ ਸੰਬੰਧ ਜੋ ਵਿਛੇਦ ਹੁੰਦਾ ਜਾਂਦਾ। ਅਸੀਂ ਕਈ ਵਾਰੀ ਆਪਸ ਦੇ ਵਿੱਚ ਵੀ ਲੜਨਾ ਸ਼ੁਰੂ ਕਰ ਦਿੰਦੇ ਹਾਂ ਕਿ ਕਿਸੇ ਨੇ ਸਾਡੇ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕੀਤਾ, ਅਸੀਂ ਤੇ ਉਹਦਾ ਕੋਈ ਬੁਰਾ ਨਹੀਂ ਸੀ ਕੀਤਾ, ਪਰ ਇਹ ਅਸੀਂ ਕਿਸੇ ਨਾ ਕਿਸੇ ਜਨਮ ਦੇ ਵਿੱਚ ਐਸੀ ਭੈੜੀ ਕਿਰਿਆ ਉਸ ਜੀਵਾਤਮਾ ਦੇ ਨਾਲ ਕੀਤੀ ਸੀ ਜਿਸ ਦਾ ਬੰਧਨਕਾਰੀ ਪ੍ਰਭਾਵ ਇਸ ਜਗਤ ਦੇ ਵਿੱਚ, ਇਸ ਜਨਮ ਦੇ ਵਿੱਚ, ਇਸ ਲੋਕ ਦੇ ਵਿੱਚ, ਇਸ ਸਮੇਂ ਸਾਡੇ ਸਾਹਮਣੇ ਆਇਆ, ਔਰ ਉਹ ਸਾਨੂੰ ਭੁਗਤਣਾ ਹੀ ਪਏਗਾ। ਯਾਨੀ ਕਿ ਕੀਤੀ ਗਈ ਕਿਰਿਆ ਦਾ ਪ੍ਰਭਾਵ ਜੋ ਹੈ 100 ਕਲਪ ਯੁੱਗ ਦੇ ਬਾਅਦ ਵੀ ਕਦੀ ਵੀ ਇਹ ਉਸਦਾ ਪ੍ਰਭਾਵ ਘਟਦਾ ਨਹੀਂ ਹੈ। ਇਤਿਹਾਸ ਪੜ੍ਹ ਕਰਕੇ ਦੇਖ ਲਓ, ਇਤਿਹਾਸ ਦੇ ਵਿੱਚ ਹਜ਼ਾਰਾਂ ਹੀ ਉਦਾਹਰਣ ਮੌਜੂਦ ਨੇ ਕਿ ਕੀਤੀ ਗਈ ਕਿਰਿਆ ਦਾ ਪ੍ਰਭਾਵ ਜੋ ਹੈ ਉਸ ਤੋਂ ਕੋਈ ਬਚ ਨਹੀਂ ਸਕਦਾ। ਭਗਵਾਨ ਸ਼੍ਰੀ ਕ੍ਰਿਸ਼ਨ ਆਏ, ਭਗਵਾਨ ਸ਼੍ਰੀ ਰਾਮ ਚੰਦਰ ਜੀ ਆਏ, ਰਾਮ ਚੰਦਰ ਜੀ ਨੇ ਬਾਲੀ ਨੂੰ ਛੁਪ ਕੇ ਤੀਰ ਮਾਰਿਆ ਸੀ, ਔਰ ਜਿਹਲੇ ਚੋਲਾ ਛੱਡਣ ਲੱਗਾ, ਬਾਲੀ ਨੇ ਇਹ ਸਵਾਲ ਕੀਤਾ ਸੀ, ਹੇ ਰਾਮ, ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੂੰ ਮੈਨੂੰ ਛੁਪ ਕਰਕੇ ਮਾਰਿਆ ਹੈ, ਇਸ ਦਾ ਹਿਸਾਬ ਤੈਨੂੰ ਦੇਣਾ ਪਏਗਾ। ਔਰ ਜਿਸਲੇ ਤ੍ਰੇਤੇ ਯੁੱਗ ਤੋਂ ਦੁਆਪਰ ਦੇ ਵਿੱਚ ਕਿਸ਼ਨ ਦੇ ਰੂਪ ਦੇ ਵਿੱਚ ਉਹੀ ਤਾਕਤ ਇਸ ਜਗਤ ਵਿੱਚ ਵਿਸ਼ਨੂੰ ਦੀ ਜੋ ਤਾਕਤ ਸੀ ਪ੍ਰਗਟ ਹੋਈ, ਉਸ ਜਦੋਂ ਆਖਰੀ ਸਮਾਂ ਆਇਆ ਸੀ, ਕਿਸ਼ਨ ਜੀ ਜੰਗਲ ਵਿੱਚ ਬੈਠੇ ਸਨ, ਪੈਰ ਦੇ ਉੱਪਰ ਪੈਰ ਰੱਖ ਕਰਕੇ, ਉਹਨਾਂ ਦੇ ਪੈਰ ਦੇ ਵਿੱਚ ਪਦਮ ਸੀ, ਪਦਮ ਦੇ ਉੱਪਰ ਸੂਰਜ ਦੀ ਕਿਰਨਾਂ ਜੋ ਹੈ ਰਿਫਲੈਕਟ ਹੋ ਰਹੀਆਂ ਸਨ, ਔਰ ਉਸ ਵਕਤ ਬਾਲੀ ਜੋ ਸੀ ਇੱਕ ਭੀਲ ਦੇ ਰੂਪ ਦੇ ਵਿੱਚ ਸ਼ਿਕਾਰ ਨੂੰ ਨਿਕਲਿਆ ਹੋਇਆ ਸੀ। ਜਿਸ ਲਈ ਉਹਨੇ ਕਿਰਨਾਂ ਨੂੰ ਰਿਫਲੈਕਟ ਹੁੰਦੇ ਹੋਏ ਦੇਖਿਆ, ਤੇ ਉਸਨੇ ਸਮਝਿਆ ਕਿ ਸ਼ਾਇਦ ਹਿਰਨ ਦੀ ਅੱਖ ਹੈ, ਔਰ ਉਸਨੇ ਉਸ ਜਾਨਵਰ ਨੂੰ ਸ਼ਿਕਾਰ ਕਰਨ ਵਾਸਤੇ ਨਿਸ਼ਾਨਾ ਤਾਨ ਕੇ ਮਾਰਿਆ। ਉਸ ਦੇ ਤੀਰ ਦੇ ਉੱਪਰ ਯਾਨੀ ਕਿ ਜ਼ਹਿਰ ਬੁਝਿਆ ਤੀਰ ਸੀਗਾ, ਉਹ ਜਾ ਕਰਕੇ ਉਸ ਪਦਮ ਦੇ ਵਿੱਚ ਲੱਗਿਆ, ਔਰ ਕਿਸ਼ਨ ਜੀ ਨੇ ਉਹ ਚੋਲਾ ਛੱਡਿਆ। ਉਹ ਚੋਲਾ ਛੱਡਣ ਤੋਂ ਪਹਿਲੇ ਜਿਸਲੇ ਆਪਣੇ ਸ਼ਿਕਾਰ ਨੂੰ ਚੁੱਕਣ ਵਾਸਤੇ ਉਹ ਭੀਲ ਬਾਲੀ ਜੋ ਸੀ ਭੀਲ ਦੇ ਰੂਪ ਦੇ ਵਿੱਚ ਆਇਆ, ਉਸ ਵੇਲੇ ਬੜਾ ਪਛਤਾਇਆ, ਬੜਾ ਤੜਫਿਆ। ਉਸ ਵੇਲੇ ਕਿਸ਼ਨ ਜੀ ਨੇ ਉਸ ਨੂੰ ਗਲ ਨਾਲ ਲਗਾਇਆ, ਔਰ ਉਸਲੇ ਉਸ ਨੂੰ ਕਿਹਾ ਵੀ ਤੈਨੂੰ ਪਿਛਲੇ ਜਨਮਾਂ ਦਾ ਗਿਆਨ ਨਹੀਂ, ਇਹ ਤੇ ਹੋਣਾ ਹੀ ਸੀ, ਇਹ ਜੋ ਕਰਮ ਮੈਂ ਰਾਮ ਦੇ ਰੂਪ ਦੇ ਵਿੱਚ ਕੀਤਾ ਸੀ ਇਸ ਦਾ ਭੁਗਤਾਨ ਇਹ ਕਿਸ਼ਨ ਦੇ ਰੂਪ ਦੇ ਵਿੱਚ ਆਪਣਾ ਚੋਲਾ ਛੱਡ ਕਰਕੇ ਮੈਂ ਉਸ ਕਿਰਿਆ ਦਾ ਭੁਗਤਾਨ ਕਰ ਦਿੱਤਾ। ਇਸ ਤੋਂ ਵਿਚਾਰ ਕਰਕੇ ਦੇਖੋ, ਇਹ ਈਸ਼ਵਰੀ ਤਾਕਤਾਂ ਅਗਰ ਆਪਣੀ ਕੀਤੀ ਗਈ ਕਿਰਿਆ ਤੋਂ ਬਚ ਨਹੀਂ ਸਕਦੀਆਂ, ਤੇ ਵਿਚਾਰ ਕਰਕੇ ਦੇਖੋ, ਅਸੀਂ 7 ਪਰਦੇ ਲਾ ਕਰਕੇ ਜਾਂ ਕਮਰੇ ਬੰਦ ਕਰਕੇ ਜਾਂ ਆਪਣੇ ਅੰਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਭੈੜੇ ਤੋਂ ਭੈੜਾ, ਨੀਚ ਤੋਂ ਨੀਚ ਕਰਮ ਕਰਦੇ ਹਾਂ, ਇਸ ਜਗਤ ਦੇ ਵਿੱਚ ਹੋਰਾਂ ਦੀ ਕੀ ਗੱਲ ਕਰਨੀ ਹੈ, ਆਪਣੇ ਗੁਰੂ ਘਰ ਦੇ ਵਿੱਚ ਹੀ ਆਪਣੇ ਭੈਣਾਂ ਭਰਾਵਾਂ ਦੇ ਨਾਲ ਹੀ ਅਸੀਂ ਕਿਸ ਬਦਤਮੀਜੀ ਦੇ ਨਾਲ ਪੇਸ਼ ਆਉਂਦੇ ਹਾਂ। ਇਸ ਤਰੀਕੇ ਦੀਆਂ ਕਿਰਿਆ ਕਰਨ ਦੇ ਬਾਅਦ ਵਿਚਾਰ ਕਰਕੇ ਦੇਖੋ, ਕਿਆ ਅਸੀਂ ਬਚ ਜਾਵਾਂਗੇ? ਅਗਰ ਕਿਸ਼ਨ ਜਾਂ ਰਾਮ ਚੰਦਰ ਜੀ ਨਹੀਂ ਬਚ ਸਕੇ, ਤੇ ਅਸੀਂ ਕਿਹੜੇ ਯੁੱਗ ਦੇ ਵਿੱਚ, ਕਿਹੜੇ ਸਮੇਂ ਦੇ ਵਿੱਚ ਇਹਨਾਂ ਦਾ ਭੁਗਤਾਨ ਕਰਾਂਗੇ, ਔਰ ਕਦੋਂ ਜਾ ਕਰਕੇ ਅਸੀਂ ਸੱਚਖੰਡ ਵਿੱਚ ਆਪਣੇ ਮੂਲ ਦੇ ਵਿੱਚ ਸਮਾਵਾਂਗੇ? ਯਾਨੀ ਕਿ ਅਸੀਂ ਹੰਕਾਰ ਦੇ ਵਿੱਚ ਬੈਠੇ ਹਾਂ, ਹੋਮਾਂ ਦੇ ਪਰਦੇ 'ਚ ਬੈਠੇ ਹਾਂ, ਹੋਮਾਂ ਨੇ ਸਾਨੂੰ ਘੇਰ ਰੱਖਿਆ ਹੈ, ਸਾਡੀ ਬੁੱਧੀ ਜਿਹੜੀ ਹੈ ਉਹ ਮਨ ਦੇ ਅਧੀਨ ਹੈ, ਔਰ ਇਹ ਜੀਵਾਤਮਾ ਨੂੰ ਐਸਾ ਭਰਮਾ ਕਰਕੇ ਰੱਖਿਆ ਹੈ ਕਿ ਅਸੀਂ ਤਾਂ ਤ੍ਰਿਕੁਟੀ ਪਾਰ ਕਰ ਚੁੱਕੇ ਹਾਂ, ਅਸੀਂ ਅੰਮ੍ਰਿਤ ਦਾ ਬਾਟਾ ਛਕਿਆ ਹੋਇਆ, ਅਸੀਂ ਨਾਮ ਲਿੱਤਾ ਹੋਇਆ। ਸਾਧ ਸੰਗਤ ਜੀ, ਕੋਈ ਵੀ ਜੀਵਾਤਮਾ ਜੋ ਹੈ ਵਜਨ ਲੈ ਕਰਕੇ ਚੜ੍ਹਾਈ ਨਹੀਂ ਕਰ ਸਕਦੀ। ਹੁਣ ਇਸ ਤੋਂ ਬਾਅਦ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਜਿਸਲੇ ਆਖਰੀ ਸਮਾਂ ਆਉਂਦਾ ਹੈ ਉਸ ਵੇਲੇ ਇਸ ਜੀਵਾਤਮਾ ਦੇ ਨਾਲ ਕੀ ਅਸਰ ਹੁੰਦਾ ਹੈ। ਹੁਣ ਜਿਨ੍ਹਾਂ ਇਹ ਦੇਵਤਿਆਂ ਨੂੰ ਅਸੀਂ ਪੂਜਣ 'ਚ ਲੱਗੇ ਹੋਏ ਹਾਂ, ਇਹ ਤੇ ਉੱਤਮ ਭੋਗੀ ਜੂਨਾਂ ਨੇ। ਅਗਰ ਤੁਸੀਂ ਵੀ ਅੱਛਾ ਕਰਮ ਕਰੋਗੇ, ਬਹੁਤ ਸਾਰਾ ਦਾਨ ਪੁੰਨ ਕਰੋਗੇ, ਬਹੁਤ ਸਾਰੇ ਅੱਛੇ ਕਰਮ ਜਦੋਂ ਇਕੱਠੇ ਹੋ ਜਾਣਗੇ, ਤੇ ਕਾਲ ਦੀ ਲੀਲਾ ਹੈ, ਕਾਲ ਦੀ ਨਗਰੀ ਹੈ, ਤੁਹਾਨੂੰ ਵੀ ਬਹੁਤ ਸਾਰੀ ਲੰਬੀ ਉਮਰ ਦੇ ਕਰਕੇ ਇਸ ਦੇਵ ਲੋਕ ਦੇ ਵਿੱਚ ਤੁਹਾਨੂੰ ਰਾਜਾ ਇੰਦਰ ਬਣਾ ਦਿੱਤਾ ਜਾਏਗਾ। ਹੋਰ ਕਈ ਤਰੀਕੇ ਦੀਆਂ ਲੋਕ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਉੱਤਮ ਭੋਗੀ ਜੂਨਾਂ ਨੇ, ਉਹਨਾਂ ਦੇ ਵਿੱਚ ਲੰਬੀ ਉਮਰਾਂ ਦੇ ਕਰਕੇ ਰੱਖ ਦਿੱਤਾ ਜਾਏਗਾ। ਪਰ ਯਾਦ ਰੱਖਣਾ, ਬ੍ਰਹਮ ਤੱਕ ਦੀ ਸਾਰੀ ਲੀਲਾ ਕਾਲ ਦੇ ਅਧੀਨ ਹੈ, ਔਰ ਜਦੋਂ ਉਹ ਸਾਡੇ ਭੋਗ ਖਤਮ ਹੋਣਗੇ ਉਸ ਤੋਂ ਬਾਅਦ ਇਸ ਲੋਕ ਦੇ ਵਿੱਚ ਫਿਰ ਸਾਡਾ ਜਨਮ ਹੋਏਗਾ, ਔਰ ਫਿਰ ਇਹ 84 ਲੱਖ ਗੇੜ ਯਾਨੀ ਕਿ ਜਨਮ ਮਰਨ ਦਾ ਸ਼ੁਰੂ ਹੋ ਜਾਏਗਾ। ਹੁਣ ਇਹ ਜੜ ਔਰ ਵਸਤੂਆਂ ਯਾਨੀ ਕਿ ਈਸ਼ਵਰੀ ਤਾਕਤਾਂ ਦੀ ਅਸੀਂ ਆਰਾਧਨਾ ਕਰਕੇ ਕਿਸ ਤਰੀਕੇ ਦੇ ਨਾਲ ਇਸ ਬ੍ਰਹਮ ਨੂੰ ਪਾਰ ਕਰ ਸਕਦੇ ਹਾਂ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਸਿਰਫ ਨਾਮ ਲੈ ਕਰਕੇ ਜਾਂ ਅੰਮ੍ਰਿਤ ਦਾ ਬਾਟਾ ਛੱਕ ਕਰਕੇ ਅਸੀਂ ਬ੍ਰਹਮ ਨੂੰ ਪਾਰ ਨਹੀਂ ਕਰ ਸਕਦੇ। ਇਹਦੇ ਪਿੱਛੇ ਇੱਕ ਬਹੁਤ ਵੱਡਾ ਜੋ ਗਿਆਨ ਹੈ ਉਹ ਸਤਿਗੁਰੂ ਦੇਣਾ ਚਾਹੁੰਦੇ ਨੇ, ਔਰ ਦਿੰਦੇ ਨੇ ਆਪਣੇ ਸਤਸੰਗਾਂ ਦੇ ਵਿੱਚ ਔਰ ਆਪਣੀ ਬਾਣੀ ਦੇ ਜ਼ਰੀਏ, ਕਿਉਂਕਿ ਇਹ ਬਾਣੀ ਸਾਰੀ ਸਤਸੰਗ ਤੋਂ ਸੱਚਖੰਡ ਤੋਂ ਆਉਂਦੀ ਹੈ। ਪਰ ਅਸੀਂ ਕਦੇ ਵੀ ਇਸ ਬਾਣੀ ਨੂੰ ਉੱਪਰ ਵਿਚਾਰ ਨਹੀਂ ਕਰਦੇ। ਅਗਰ ਸੁਣਦੇ ਹਾਂ ਤੇ ਉਸਦੇ ਉੱਪਰ ਵਿਚਾਰ ਕਰਕੇ ਅਮਲੀ ਜਾਮਾ ਨਹੀਂ ਪਹਿਨਾਉਂਦੇ, ਉਹ ਜਦ ਤੱਕ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ ਤਦ ਤੱਕ ਅਸੀਂ ਇਸ ਦੇ ਅੰਦਰ ਜੋ ਤਾਕਤ ਮੌਜੂਦ ਹੈ ਉਹ ਸਾਡੇ ਅੰਦਰ ਤਾਕਤ ਕਿਸ ਤਰੀਕੇ ਦੇ ਨਾਲ ਇਹ ਕਿਰਨਾਂ ਜੋ ਚੱਲ ਰਹੀਆਂ ਨੇ ਪ੍ਰਵਾਹਿਤ ਹੋਣਗੀਆਂ ਕਿਉਂ ਕਿਉਂਕਿ ਅੰਤਰ ਦੇ ਵਿੱਚ ਕਦੀ ਅਸੀਂ ਇਸ ਨੂੰ ਉਤਾਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਵੀ ਆਪਣੇ ਅੰਤਰ ਦੀ ਸਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਫਾਈ ਦਾ ਕੀ ਭਾਵ ਹੈ ਕਿ ਇਸ ਵਜ਼ਨ ਨੂੰ ਹਟਾਉਣਾ ਇਹ ਵਜ਼ਨ ਜੋ ਇਸ ਜੀਵਾਤਮਾ ਦੇ ਉੱਪਰ ਕਰਮਾਂ ਦੇ ਬੋਝ ਦੇ ਰੂਪ ਦੇ ਵਿੱਚ ਹੈ ਇਸ ਨੂੰ ਹਟਾਏ ਬਿਨਾਂ ਇਹ ਜੀਵਾਤਮਾ ਜੋ ਹੈ ਸੱਚਖੰਡ ਚੜ੍ਹਾਈ ਨਹੀਂ ਕਰ ਸਕਦੀ ਹੁਣ ਵਿਚਾਰ ਕਰਕੇ ਦੇਖੋ ਗੁਦਾ ਚੱਕਰ ਦੇ ਵਿੱਚ ਗਣੇਸ਼ ਜੀ ਬੈਠੇ ਨੇ ਇੰਦਰੀ ਵਿੱਚ ਬ੍ਰਹਮਾ ਜੀ ਬੈਠੇ ਨੇ ਨਾਭੀ ਦੇ ਵਿੱਚ ਵਿਸ਼ਨੂੰ ਜੀ ਬੈਠੇ ਨੇ ਹਿਰਦੇ ਚੱਕਰ ਦੇ ਵਿੱਚ ਸ਼ਿਵ ਜੀ ਬੈਠੇ ਨੇ ਉਸ ਤੋਂ ਉੱਪਰ ਜੋ ਕੰਠ ਚੱਕਰ ਹੈ ਕੰਠ ਚੱਕਰ ਦੇ ਵਿੱਚ ਅਸ਼ਟ ਭੁਜਾਂ ਵਾਲੀ ਦੇਵੀ ਬੈਠੀ ਹੈ ਔਰ ਉਸ ਤੋਂ ਉੱਤੇ ਆਗਿਆ ਚੱਕਰ ਹੈ ਜਿਸ ਦੇ ਵਿੱਚ ਦਸਵਾਂ ਦਵਾਰ ਜੋ ਮੌਜੂਦ ਹੈ ਇਸ ਦਸਵੇਂ ਦਵਾਰ ਦੇ ਵਿੱਚ ਦੋਨੋਂ ਹੀ ਬੈਠਕਾਂ ਮੌਜੂਦ ਨੇ ਯਾਨੀ ਕਿ ਆਤਮਾ ਜਦੋਂ ਸੱਚਖੰਡ ਤੋਂ ਉਤਰ ਕਰਕੇ ਬ੍ਰਹਮ ਦੇ ਅਧੀਨ ਹੋਈ ਬ੍ਰਹਮ ਨੇ ਮਾਇਆ ਦੇ ਜ਼ਰੀਏ ਜਿਸਲੇ ਦਸਵੇਂ ਦਵਾਰ ਤੇ ਇਸ ਨੂੰ ਉਤਾਰਿਆ ਉਸਲੇ ਦਸਵੇਂ ਦਵਾਰ ਤੱਕ ਮਨ ਦੀ ਸੰਗਤ ਕਰਕੇ ਇਸ ਦੀਆਂ ਜੋ ਕਿਰਨਾਂ ਦੇ ਰੂਪ ਦੇ ਵਿੱਚ ਆਉਂਦੀ ਹੈ ਇਹ ਨਾਭੀ ਦੇ ਚੱਕਰ ਦੇ ਵਿੱਚ ਪੈਂਦੀਆਂ ਨੇ ਔਰ ਨਾਭੀ ਚੱਕਰ ਤੋਂ ਰਿਫਲੈਕਟ ਹੋ ਕਰਕੇ ਮਨ ਦੀ ਸੰਗਤ ਕਰਕੇ ਨੌ ਦਵਾਰਾਂ ਦੇ ਜ਼ਰੀਏ ਇਸ ਬ੍ਰਹਮੰਡ ਦੇ ਵਿੱਚ ਵਿਆਪਤ ਹੋ ਜਾਂਦੀ ਹੈ ਯਾਨੀ ਕਿ ਉਹ ਆਤਮਾ ਦੀ ਜੋ ਤਾਕਤ ਹੈ ਯਾਨੀ ਕਿ ਜਾਨ ਹੈ ਉਹ ਕਿਆ ਹੈ ਇੱਕ ਖਿਆਲ ਹੈ ਔਰ ਉਹ ਖਿਆਲ ਜੋ ਹੈ ਮਨ ਦੀ ਸੰਗਤ ਕਰਕੇ ਯਾਨੀ ਕਿ ਆਤਮਾ ਦੀ ਤਾਕਤ ਜਾਨ ਮਨ ਦੀ ਸੰਗਤ ਨਾਲ ਇਸ ਬ੍ਰਹਮੰਡ ਦੇ ਵਿੱਚ ਫੈਲ ਜਾਂਦੀ ਹੈ ਹੁਣ ਅਸਲੀ ਮਕਸਦ ਕੀ ਹੈਗਾ ਇਸ ਖਿਆਲ ਨੂੰ ਸਮੇਟਣਾ ਇਸ ਖਿਆਲ ਨੂੰ ਇਕੱਠਾ ਕਰਨਾ ਮਨ ਨੂੰ ਵੀ ਉਸਦੇ ਨਾਲ ਸਮੇਟਣਾ ਹੈ ਮਤ ਕੋਈ ਜਾਣੇ ਕਿ ਇਹ ਖਿਆਲ ਆਪਣੇ ਆਪ ਇਕੱਠਾ ਹੋ ਜਾਏਗਾ ਜਦ ਉਸਨੇ ਮਨ ਦੀ ਸੰਗਤ ਕੀਤੀ ਹੈ ਮਨ ਦੇ ਜ਼ਰੀਏ ਇਸ ਜਗਤ ਵਿੱਚ ਫੈਲਿਆ ਹੈ ਤੇ ਮਨ ਦੇ ਜ਼ਰੀਏ ਹੀ ਸਮੇਟਿਆ ਜਾ ਸਕਦਾ ਹੈ ਇਸ ਮਨ ਨੂੰ ਅਸੀਂ ਜਗਤ ਦੇ ਵਿੱਚੋਂ ਸਮੇਟਣਾ ਹੈ ਉਹ ਸਮੇਟ ਕਰਕੇ ਇਹਨਾਂ ਨੌਂ ਦਵਾਰਾਂ ਦੇ ਵਿੱਚੋਂ ਲਿਜਾ ਕਰਕੇ ਇਸ ਨੂੰ ਦਸਵੇਂ ਦਵਾਰ ਪਹੁੰਚਾਉਣਾ ਹੈ ਹੁਣ ਇਹ ਦਸਵੇਂ ਦਵਾਰ ਪਹੁੰਚਣਾ ਆਗਿਆ ਚੱਕਰ ਤੱਕ ਪਹੁੰਚਣਾ ਜਿੱਥੇ ਮਨ ਔਰ ਆਤਮਾ ਦੀ ਬੈਠਕ ਹੈ ਇੱਥੇ ਸੱਜੇ ਪਾਸੇ ਸਤਿਗੁਰੂ ਆ ਕਰਕੇ ਬੈਠਦੇ ਨੇ ਔਰ ਖੱਬੇ ਪਾਸੇ ਕਾਲ ਦੀ ਬੈਠਕ ਹੈ ਹੁਣ ਇਸ ਦੇ ਵਿੱਚ ਚਾਹੇ ਜੀਵਾਤਮਾ ਨੇ ਨਾਮ ਲਿਆ ਹੈ ਚਾਹੇ ਜੀਵਾਤਮਾ ਨੇ ਨਾਮ ਨਹੀਂ ਲਿਆ ਅੰਮ੍ਰਿਤ ਦਾ ਬਾਟਾ ਛਕਿਆ ਜਾਂ ਨਹੀਂ ਇਸ ਦਾ ਕੋਈ ਮਜਬੂਰ ਨਹੀਂ ਹੈ ਇੱਥੇ ਫੈਸਲਾ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਸਤਿਗੁਰੂ ਸਪਸ਼ਟ ਕਰਦੇ ਨੇ ਜਿਹੜੀ ਜੀਵਾਤਮਾ ਜਿੰਦੇ ਜੀ ਆਪਣੇ ਸਤਿਗੁਰੂ ਦੇ ਉੱਪਰ ਲੀਨ ਹੈ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਚਾਹੇ ਉਹ ਸਤਿਗੁਰੂ ਤੱਕ ਨਹੀਂ ਪਹੁੰਚ ਸਕੀ ਉਸਨੇ ਨਾਮ ਨਹੀਂ ਲਿਆ ਅੰਮ੍ਰਿਤ ਨਹੀਂ ਛਕਿਆ ਪਰ ਉਹ ਦਿਨ ਰਾਤੀ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਸੱਚਾ ਹੋਣਾ ਚਾਹੁੰਦੀ ਹੈ ਆਪਣੀ ਹਸਤੀ ਮਿਟਾ ਰਹੀ ਹੈ ਪਰ ਉਹ ਜੜ ਵਸਤੂਆਂ ਦੀ ਆਰਾਧਨਾ ਕਰ ਰਹੀ ਹੈ ਕਿਉਂ ਕਿਉਂਕਿ ਕਰਮਾਂ ਅਨੁਸਾਰ ਉਸਦੀ ਵਿਰਤੀ ਐਸੀ ਬਣੀ ਹੈ ਕਿ ਉਸਨੂੰ ਇਸਦੀ ਸੋਝ ਹੀ ਨਹੀਂ ਉਸਦਾ ਗਿਆਨ ਨਹੀਂ ਪਰ ਉਹ ਅੰਤਰ ਦੇ ਵਿੱਚ ਉਸ ਸੱਚ ਨੂੰ ਸੱਚੋ ਸੱਚ ਹੋ ਰਹੀ ਹੈ ਯਾਨੀ ਕਿ ਇਸ ਜਗਤ ਦੇ ਵਿੱਚ ਜਿਨ੍ਹਾਂ ਵਸਤੂਆਂ ਦੀ ਉਹ ਪੂਜਾ ਕਰ ਰਹੀ ਹੈ ਉਹਨਾਂ ਦੇ ਕੁਝ ਉਪਦੇਸ਼ ਵੀ ਇਸ ਜਗਤ ਦੇ ਵਿੱਚ ਪ੍ਰਚਲਿਤ ਨੇ ਅਗਰ ਅਸੀਂ ਕਿਸ਼ਨ ਜੀ ਦੀ ਪੂਜਾ ਕਰਦੇ ਹਾਂ ਰਾਮ ਜੀ ਦੀ ਪੂਜਾ ਕਰਦੇ ਹਾਂ ਇਹਦੇ ਬਾਅਦ ਹੀ ਫੈਸਲਾ ਹੋਏਗਾ ਕਿ ਉਹ ਸਾਨੂੰ ਕਿੱਥੇ ਤੱਕ ਲਿਜਾਣਗੇ ਪਾਰ ਬ੍ਰਹਮ ਲਿਜਾ ਸਕਦੇ ਨੇ ਜਾਂ ਨਹੀਂ ਪਰ ਉਹਨਾਂ ਨੇ ਕਦੀ ਵੀ ਝੂਠ ਬੋਲਣ ਦਾ ਉਪਦੇਸ਼ ਨਹੀਂ ਦਿੱਤਾ ਕਿਸੇ ਦੀ ਨਿੰਦਿਆ ਕਰਨ ਦਾ ਉਪਦੇਸ਼ ਨਹੀਂ ਦਿੱਤਾ ਕਿਸੇ ਦਾ ਹੱਕ ਮਾਰਨ ਦਾ ਉਪਦੇਸ਼ ਨਹੀਂ ਦਿੱਤਾ ਔਰ ਅਗਰ ਕੋਈ ਜੀਵਾਤਮਾ ਕਰਮਾਂ ਅਨੁਸਾਰ ਸੋਝੀ ਪ੍ਰਾਪਤ ਨਹੀਂ ਹੈ ਔਰ ਇਹਨਾਂ ਜੜ ਵਸਤੂਆਂ ਨੂੰ ਪੂਜ ਕੇ ਅਧੂਰੀ ਤਾਕਤਾਂ ਨੂੰ ਪੂਜ ਕਰਕੇ ਪਰ ਅੰਤਰ ਦੀ ਸਫਾਈ ਕਰ ਲਈ ਹੈ ਤੇ ਸਾਧ ਸੰਗਤ ਜੀ ਜਦੋਂ ਇਹ ਸੁਰਤ ਸਿਮਟੇਗੀ ਜਦੋਂ ਇਹ ਗੁਦਾ ਤੋਂ ਇਕੱਠੀ ਹੁੰਦੀ ਹੈ ਇੰਦਰੀ ਚੱਕਰ ਤੋਂ ਹੁੰਦੀ ਹੋਈ ਨਾਭੀ ਚੱਕਰ ਵਿੱਚ ਪਹੁੰਚਦੀ ਹੈ ਇਸ ਤਰੀਕੇ ਦੇ ਨਾਲ ਪੌੜੀ ਦਰ ਪੌੜੀ ਚੜ੍ਹਦੀ ਹੈ ਸਾਧ ਸੰਗਤ ਜੀ ਜਿਹੜੇ ਦੇਵਤਿਆਂ ਨੂੰ ਅਸੀਂ ਪੂਜ ਰਹੇ ਹਾਂ ਨਾ ਇਹ ਜੇ ਤੇ ਜਿਉਂ ਜਿਉਂ ਇਹ ਸੁਰਤ ਸਿਮਟਦੀ ਹੈ ਸਭ ਤੋਂ ਪਹਿਲੇ ਦੌੜ ਲਗਾਉਂਦੇ ਨੇ ਹੁਣ ਵਿਚਾਰ ਕਰਕੇ ਦੇਖੋ ਜਿਨ੍ਹਾਂ ਨੇ ਇਸ ਸੁਰਤ ਦੇ ਦਸਵੇਂ ਦਵਾਰ ਪਹੁੰਚਣ ਤੋਂ ਪਹਿਲੇ ਹੀ ਦੌੜ ਲਗਾ ਤੀ ਇਸ ਸਰੀਰ ਨੂੰ ਛੱਡ ਦਿੱਤਾ ਯਾਨੀ ਕਿ ਆਗਿਆ ਚੱਕਰ ਤੱਕ ਪਹੁੰਚਦੇ ਜਿਤਨੇ ਵੀ ਦੇਵਤੇ ਇਸ ਸਰੀਰ ਦੇ ਵਿੱਚ ਮੌਜੂਦ ਸਨ ਸਭ ਤੋਂ ਮੁੱਖ ਜਿਹੜੇ ਸਨ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਔਰ ਉਹ ਅਸ਼ਟ ਭੁਜਾ ਵਾਲੀ ਦੇਵੀ ਜਿਸ ਕੋਲੋਂ ਤਾਕਤ ਲੈ ਕਰਕੇ ਤਿੰਨ ਦੇਵਤੇ ਕੰਮ ਕਰਦੇ ਨੇ ਔਰ ਇਹਨਾਂ ਕੋਲੋਂ ਤਾਕਤ ਲੈ ਕਰਕੇ ਗਣੇਸ਼ ਜੀ ਕੰਮ ਕਰਦੇ ਨੇ ਇਹ ਸਾਰੇ ਹੀ ਦੇਵਤੇ ਜਿਹੜੇ ਨੇ ਇਸ ਸਰੀਰ ਨੂੰ ਦੌੜ ਜਾਂਦੇ ਨੇ ਯਾਨੀ ਕਿ ਛੱਡ ਜਾਂਦੇ ਨੇ ਹੁਣ ਵਿਚਾਰ ਕਰਕੇ ਦੇਖੋ ਉਹ ਪਰਮਾਤਮਾ ਕਿਸ ਗੁਣ ਦੇ ਰੂਪ ਦੇ ਵਿੱਚ ਮੌਜੂਦ ਹੈ ਔਰ ਉਸ ਵਕਤ ਇਸ ਜੀਵਾਤਮਾ ਦੀ ਕੀ ਹਾਲਤ ਹੈ ਔਰ ਐਸੀ ਹਾਲਤ ਦੇ ਵਿੱਚ ਇਹ ਜੜ ਜੀ ਆਰਾਧਨਾ ਕੀਤੀ ਹੋਈ ਕਿਸ ਤਰੀਕੇ ਦੇ ਨਾਲ ਕੰਮ ਆਏਗੀ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦੀ ਸੰਭਾਲ ਹੋ ਸਕਦੀ ਹੈ ਉਸ ਵੇਲੇ ਸਤਿਗੁਰੂ ਜੋ ਨੇ ਜਿਨ੍ਹਾਂ ਦੀ ਡਿਊਟੀ ਇਸ ਜਗਤ ਵਿੱਚ ਲਗਾਈ ਗਈ ਹੈ ਸਾਧ ਸੰਗਤ ਜੀ ਹਰ ਜੀਵ ਦੇ ਵਿੱਚ ਮੌਜੂਦ ਨੇ ਜਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਪਰਮਾਤਮਾ ਕਣ ਕਣ ਦੇ ਵਿੱਚ ਉਹ ਆਵਾਜ਼ ਔਰ ਜੋਤ ਰੂਪ ਦੇ ਵਿੱਚ ਮੌਜੂਦ ਹੈ ਔਰ ਅਗਰ ਉਹ ਪਰਮਾਤਮਾ ਜੋ ਹੈ ਉਹ ਅਕਾਲ ਪੁਰਖ ਜੋ ਹੈ ਅਸੀਂ ਕਹਿੰਦੇ ਹਾਂ ਸਤਿਗੁਰੂ ਜੋ ਨੇ ਉਸਦਾ ਅਵਤਾਰ ਨੇ ਉਹ ਸਾਰੀ ਸਮਰੱਥਾ ਉਹਨਾਂ ਦੇ ਵਿੱਚ ਨੇ ਤੇ ਕਿਆ ਸਤਿਗੁਰੂ ਕਿਸੇ ਜੀਵਾਤਮਾ ਤੋਂ ਅਲੱਗ ਬੈਠੇ ਨੇ ਕਿਆ ਉਸਦੇ ਅੰਦਰ ਉਹਨਾਂ ਦਾ ਪ੍ਰਵੇਸ਼ ਨਹੀਂ ਹੈ ਕਿਆ ਕਣ ਕਣ ਦੇ ਹਰ ਵਸਤੂ ਦੇ ਵਿੱਚ ਹਰ ਸੂਖਮ ਤੋਂ ਸੂਖਮ ਤਰੰਗ ਦੇ ਉੱਪਰ ਸਤਿਗੁਰੂ ਦੀ ਨਜ਼ਰ ਨਹੀਂ ਹੈ ਇਹ ਮਨ ਨੇ ਸਾਨੂੰ ਭਰਮਾ ਕੇ ਰੱਖਿਆ ਕਿ ਅਸੀਂ ਸਤਿਗੁਰੂ ਦੇ ਕੋਲ ਗਏ ਹਾਂ ਨਾਮ ਲਿਆ ਅੰਮ੍ਰਿਤ ਛਕਿਆ ਤੇ ਸਤਿਗੁਰੂ ਸਾਡੇ ਅੰਦਰ ਦੇ ਵਿੱਚ ਬੈਠੇ ਨੇ ਸਾਧ ਸੰਗਤ ਜੀ ਇਹ ਭਰਮ ਹੈ, ਇਸ ਭਰਮ ਦੇ ਵਿੱਚੋਂ ਨਿਕਲ ਜਾਓ। ਯਾਨੀ ਕਿ ਜਿਸ ਵੀ ਸਤਿਗੁਰ ਦੀ ਇਸ ਜਗਤ ਦੇ ਵਿੱਚ ਡਿਊਟੀ ਲਗਾਈ ਜਾਂਦੀ ਹੈ, ਉਹ ਸਤਿਗੁਰੂ ਜੋ ਨੇ ਉਹ ਸੂਖਮ ਰੂਪ ਦੇ ਵਿੱਚ ਹਰ ਕਣ ਦੇ ਵਿੱਚ ਮੌਜੂਦ ਹੋਣੇ, ਆਵਾਜ਼ ਔਰ ਜੋਤ ਦੇ ਰੂਪ ਦੇ ਵਿੱਚ। ਉਹ ਯਾਨੀ ਕਿ ਜਿਹੜੀ ਜੀਵਾਤਮਾ ਨੇ ਮਿਹਨਤ ਕਰਕੇ ਆਪਣੇ ਅੰਦਰ ਦੀ ਸਫਾਈ ਕਰ ਲਈ ਪਰ ਸਤਿਗੁਰੂ ਤੱਕ ਨਹੀਂ ਪਹੁੰਚ ਸਕਿਆ, ਬੁੱਧੀ ਜਾਂ ਸੋਝੀ ਨਹੀਂ ਸੀ ਮਿਲੀ ਕਰਮਾਂ ਅਨੁਸਾਰ, ਜਦੋਂ ਉਹ ਦਸਵੇਂ ਦੁਆਰ ਪਹੁੰਚਦੀ ਹੈ ਪਰ ਉਸਦੇ ਅੰਤਰ ਦੇ ਵਿੱਚ ਉਹ ਖਿਆਲ ਜਿਹੜਾ ਹੈ, ਉਹ ਬੁੱਧੀ ਜਿਹੜੀ ਹੈ, ਉਸਦੇ ਕਾਫੀ ਹੱਦ ਤੱਕ ਬੁੱਧੀ ਜੋ ਹੈ ਉਸ ਜੀਵਾਤਮਾ ਦੇ ਅਧੀਨ ਹੋ ਚੁੱਕੀ ਹੁੰਦੀ ਹੈ ਔਰ ਉਸਦਾ ਖਿਆਲ ਜੋ ਹੈ ਸਿਮਟ ਚੁੱਕਾ ਹੁੰਦਾ ਹੈ ਅਣਜਾਣੇ ਰੂਪ ਦੇ ਵਿੱਚ, ਇੱਕ ਕਲਪਨਾ ਦੇ ਰੂਪ ਦੇ ਵਿੱਚ ਕਿ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਤੋ ਸਾਧ ਸੰਗਤ ਜੀ, ਉਸ ਵੇਲੇ ਉਸਦੀ ਅੱਖ ਜੋ ਹੈ ਉਹ ਖੁੱਲ ਜਾਂਦੀ ਹੈ, ਯਾਨੀ ਕਿ ਜੀਵਾਤਮਾ ਦਾ ਜੋ ਅੰਧਕਾਰ ਹੈ ਉਹ ਦੂਰ ਹੋ ਜਾਂਦਾ ਹੈ, ਉਸ ਨੂੰ ਪ੍ਰਕਾਸ਼ ਨਜ਼ਰ ਆਉਣ ਲੱਗ ਜਾਂਦਾ, ਆਵਾਜ਼ ਸੁਣਾਈ ਦੇਣ ਲੱਗ ਜਾਂਦੀ ਹੈ। ਉਸ ਵੇਲੇ ਜਿਨ੍ਹਾਂ ਦੀ ਡਿਊਟੀ ਇਸ ਜਗਤ ਦੇ ਵਿੱਚ ਲੱਗੀ ਹੁੰਦੀ ਹੈ ਉਹ ਸਤਿਗੁਰੂ ਜੋ ਨੇ ਅੱਗੇ ਹੋ ਕਰਕੇ ਉਸ ਜੀਵਾਤਮਾ ਨੂੰ ਆਪਣੇ ਅੰਦਰ ਲਪੇਟ ਲੈਂਦੇ ਨੇ ਔਰ ਚੜ੍ਹਾਈ ਕਰ ਦਿੰਦੇ ਨੇ। ਹੁਣ ਚੜ੍ਹਾਈ ਕਿੱਥੇ ਤੱਕ ਹੋਏਗੀ, ਇਹ ਵੀ ਤਕਨੀਕੀ ਮਜਬੂਰ ਹੈ। ਵਾਰ ਵਾਰ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਇਸ ਜਗਤ ਦੀ ਵਸਤੂਆਂ ਚੋਂ ਖਿਆਲ ਨੂੰ ਸਮੇਟੋ, ਤੇ ਉਸਦੀ ਕੀ ਵਜ੍ਹਾ ਹੈ, ਇਹ ਆਖਰੀ ਘੜੀ ਜਿਹੜੀ ਬੜੀ ਨਾਜੁਕ ਘੜੀ ਹੈ, ਕਿਉਂਕਿ ਇਸ ਆਖਰੀ ਘੜੀ ਦੇ ਵਿੱਚ ਹੀ ਇਸ ਜੀਵਾਤਮਾ ਦਾ ਫੈਸਲਾ ਕੀਤਾ ਜਾਂਦਾ ਹੈ ਕਿ ਇਸਨੇ ਸੱਚਖੰਡ ਜਾਣਾ ਹੈ ਜਾਂ ਨਿਚਲੇ ਲੋਕਾਂ 'ਚ ਰਹਿਣਾ ਹੈ ਜਾਂ ਮ੍ਰਿਤ ਲੋਕ ਦੇ ਵਿੱਚ ਵਾਪਸੀ ਆਣੀ ਹੈ। ਇਸ ਲਈ ਸਤਿਗੁਰੂ ਉਸ ਜੀਵਾਤਮਾ ਨੂੰ ਲੈ ਕਰਕੇ ਚੜ੍ਹਾਈ ਕਰਦੇ ਨੇ, ਉਹ ਕਿੱਥੇ ਤੱਕ ਚੜ੍ਹਾਈ ਕਰੇਗੀ ਇਹ ਉਸਦੇ ਖਿਆਲ ਦੇ ਉੱਪਰ ਨਿਰਭਰ ਕਰਦਾ ਹੈ। ਅਗਰ ਉਸ ਜੀਵਾਤਮਾ ਨੇ ਆਪਣੇ ਅੰਦਰ ਦੀ ਪੂਰੀ ਸਫਾਈ ਕਰ ਲਈ, ਇਸ ਜਗਤ ਦੀ ਸਾਰੀ ਵਸਤੂਆਂ 'ਚੋਂ ਖਿਆਲ ਸਮੇਟ ਲਿਆ, ਕਿਸੇ ਵੀ ਵਸਤੂ ਦੇ ਨਾਲ ਉਸਦੀ ਪ੍ਰੀਤ ਨਹੀਂ ਹੈ, ਚਾਹੇ ਉਹ ਜੜ ਰੂਪ ਵਿੱਚ ਹੈ ਚਾਹੇ ਸੰਬੰਧ ਯਾਨੀ ਕਿ ਚੇਤਨ ਰੂਪ ਦੇ ਵਿੱਚ ਹੈ, ਕੋਈ ਵੀ ਬੰਧਨ ਉਸਨੇ ਨਹੀਂ ਰੱਖਿਆ, ਤੇ ਸਾਧ ਸੰਗਤ ਜੀ ਸਤਿਗੁਰ ਦੇ ਨਾਲ ਉਹ ਚੜ੍ਹਾਈ ਕਰਦੀ ਜਾਏਗੀ ਔਰ ਐਸੇ ਲੋਕਾਂ ਤੱਕ ਪਹੁੰਚ ਜਾਏਗੀ ਜਿਹੜੇ ਕਿ ਅਵਿਨਾਸ਼ੀ ਲੋਕ ਨੇ, ਕਿਉਂਕਿ ਸਤਿਗੁਰੂ ਜਿਹੜੇ ਨੇ ਉਹ ਅਵਿਨਾਸ਼ੀ ਸ਼ਬਦ ਰੂਪ ਦੇ ਵਿੱਚ ਨੇ ਔਰ ਇਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ ਔਰ ਦੇਹ ਲੈ ਕਰਕੇ, ਕਿਉਂਕਿ ਦੇਹ ਹੀ ਦੇਹ ਨੂੰ ਜੋ ਹੈ ਸਮਝਾ ਸਕਦੀ ਹੈ ਔਰ ਇਸ ਤਰੀਕੇ ਦੇ ਨਾਲ ਉਹ ਉਹਨਾਂ ਜੀਵਾਤਮਾ ਦੀ ਵੀ ਸੰਭਾਲ ਕਰ ਲੈਂਦੇ ਨੇ ਔਰ ਅਸੀਂ ਅਹੰਕਾਰ 'ਚ ਹੀ ਬੈਠੇ ਰਹਿ ਜਾਂਦੇ ਹਾਂ ਕਿ ਅਸੀਂ ਤੇ ਅੰਮ੍ਰਿਤ ਦਾ ਬਾਟਾ ਛਕਿਆ ਹੋਇਆ ਹੈ, ਮਰਨ ਦੇ ਬਾਅਦ ਸਤਿਗੁਰੂ ਆਉਣਗੇ। ਸਤਿਗੁਰਾਂ ਨੇ ਮੁਰਦਿਆਂ ਦੇ ਸੌਦੇ ਕੋਈ ਨਹੀਂ ਕੀਤੇ, ਨਾ ਮੁਰਦਿਆਂ ਨੂੰ ਸੰਭਾਲ ਦਾ ਠੇਕਾ ਲਿਆ, ਉਹਨਾਂ ਨੇ ਜਿੰਦੇ ਜੀ ਇਸ ਆਤਮਾ ਦੇ ਸੰਭਾਲ ਦੇ ਠੇਕਾ ਕੀਤਾ। ਜੋ ਵਾਅਦਾ ਉਹਨਾਂ ਨੇ ਕੀਤਾ ਜਰਾ ਵਿਚਾਰ ਕਰਕੇ ਦੇਖੋ, ਕਿਹੜੇ ਵਚਨ ਉਹਨਾਂ ਨੇ ਕਹੇ ਨੇ ਕਿ ਜਿੰਦੇ ਜੀ ਜੀਵਿਤ ਮਰੀਏ ਬਵਜਲ ਤੇਰੀਏ, ਜਿੰਦੇ ਜੀ ਇਸ ਆਤਮਾ ਨੂੰ ਸਮੇਟ ਕਰਕੇ ਤੁਸੀਂ ਤਿਰਕੁਟੀ ਆਓ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਅਗਰ ਤੁਸੀਂ ਅੰਦਰ ਜਾ ਕਰਕੇ ਦੇਖੋ ਜਿਹੜੀ ਜੀਵਾਤਮਾ ਜਾਂਦੀਆਂ ਨੇ, ਕਿਆ ਉਹਨਾਂ ਨੂੰ ਸਤਿਗੁਰੂ ਨਹੀਂ ਮਿਲਦੇ? ਪਰ ਅੰਦਰ ਤੱਕ ਜਾਣ ਦਾ ਕੰਮ ਜੋ ਹੈ ਇਹ ਜੀਵਾਤਮਾ ਦਾ ਕੰਮ ਹੈ ਔਰ ਇਹ ਜੀਵਾਤਮਾ ਨੂੰ ਆਪ ਕਰਨਾ ਪੈਂਦਾ ਹੈ। ਹੁਣ ਜਿਹੜੀ ਜੀਵਾਤਮਾ ਨੇ ਨਾਮ ਲਿਆ ਹੈ ਜਾਂ ਉਸਨੇ ਅੰਮ੍ਰਿਤ ਛਕਿਆ ਹੈ, ਹੁਣ ਵਿਚਾਰ ਕਰਕੇ ਦੇਖੋ, ਜਿੰਦੇ ਜੀ ਉਸਨੇ ਕਦੀ ਸਤਿਗੁਰੂ ਦਾ ਨਾਂ ਹੀ ਲਿਆ, ਕਦੀ ਇਹ ਪੁੜੀ ਜਿਹੜੀ ਇਹ ਦਵਾਈ ਜਿਹੜੀ ਨਾਮ ਦੇ ਰੂਪ ਵਿੱਚ ਦਿੱਤੀ ਸੀ ਇਸ ਦਾ ਸੇਵਨ ਨਹੀਂ ਕੀਤਾ, ਕਦੀ ਪਰਹੇਜ਼ ਨਹੀਂ ਕੀਤਾ? ਪਰਹੇਜ਼ ਕਿਹੜਾ ਸੀ? ਆ ਕਾਮ ਕ੍ਰੋਧ ਦੋ ਮੋਹ ਅਹੰਕਾਰ ਚੋਂ ਨਿਕਲਣਾ ਸੀ, ਇਸ ਜੀਵਾਤਮਾ ਦੀ ਮੈਲ ਨੂੰ ਧੋਣਾ ਸੀ ਸਤਿਗੁਰੂ ਦੇ ਘਾਟ ਤੇ ਜਾ ਕੇ। ਸਤ ਸੰਗਤ ਕੀ ਹੈ? ਇਹ ਗੁਰੂ ਦਾ ਘਾਟ ਹੈ, ਗੁਰੂ ਧੋਬੀ ਦੇ ਰੂਪ ਦੇ ਵਿੱਚ ਇਸ ਘਾਟ ਤੇ ਇਸ ਜੀਵਾਤਮਾ ਦੀ ਮੈਲ ਨੂੰ ਉਤਾਰਦਾ ਹੈ। ਸਵਾਮੀ ਜੀ ਦਾ ਅਸੀਂ ਅਹੰਕਾਰ ਭਰਦੇ ਹਾਂ, ਉਹਨਾਂ ਦੀ ਬਾਣੀ ਕਿਤਨੀ ਸਰਲ ਭਾਸ਼ਾ ਦੇ ਵਿੱਚ ਇਸ ਜਗਤ ਦੇ ਵਿੱਚ ਮੌਜੂਦ ਹੈ, ਕਦੀ ਕਿਸੇ ਨੇ ਉਸ ਬਾਣੀ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ? ਉਸ ਦੇ ਉੱਪਰ ਵਿਚਾਰ ਕੀਤਾ ਹੈ? ਕਦੀ ਆਪਣੇ ਅੰਦਰ ਦੀ ਇਸ ਚੁਨਰੀ ਜਿਹੜੀ ਮੈਲੀ ਹੋਈ ਹੈ, ਇਹ ਜੀਵਾਤਮਾ ਨੂੰ ਚੁਨਰੀ ਕਿਹਾ ਸਵਾਮੀ ਜੀ ਨੇ ਕਿ ਇਤਨੀ ਮੈਲੀ ਹੈ ਕਿ ਇਸ ਨੂੰ ਸਿਰਫ ਸਤਿਗੁਰੂ ਦੇ ਘਾਟ ਤੇ ਧੋਤਾ ਜਾ ਸਕਦਾ ਹੈ? ਔਰ ਸਤਿਗੁਰੂ ਆਪ ਧੋਂਦੇ ਨੇ, ਕਿਸ ਤਰੀਕੇ ਨਾਲ ਧੋਂਦੇ ਨੇ? ਬਾਣੀ ਦੇ ਜ਼ਰੀਏ, ਜਦੋਂ ਇਹ ਬਾਣੀ ਸੱਚਖੰਡ ਤੋਂ ਸਤਿਗੁਰੂ ਆਪਣੇ ਮੁਖਾਰ ਬਿੰਦ ਚੋਂ ਉਚਾਰਿਤ ਕਰਦੇ ਨੇ ਔਰ ਜਦੋਂ ਜੀਵਾਤਮਾ ਉਸ ਬਾਣੀ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ, ਤੇ ਥੋੜੀ ਥੋੜੀ ਕਰਕੇ ਇੱਕ ਦੋ ਚਾਰ ਕਰਕੇ ਇਹ ਅਵਗੁਣ ਜਿਹੜੇ ਨੇ ਇਸ ਜੀਵਾਤਮਾ ਦੇ ਨਾਲ ਜਿਹੜੇ ਚਿਪਕੇ ਨੇ ਕਰਮਾਂ ਦੀ ਮਹਿਲ ਦੇ ਰੂਪ ਦੇ ਵਿੱਚ, ਇਹ ਧੁੱਲਦੇ ਜਾਂਦੇ ਨੇ ਔਰ ਚੁਨਰੀ ਜਿਹੜੀ ਹੈ ਉਜਵਲ ਹੋ ਜਾਂਦੀ ਹੈ, ਇਸ ਲਾਇਕ ਹੋ ਜਾਂਦੀ ਹੈ ਕਿ ਸਤਿਗੁਰੂ ਦੇ ਲੜ ਲੱਗ ਸਕੇ, ਉਸ ਦੇ ਵਿੱਚ ਸਮਾ ਸਕੇ। ਔਰ ਜਦ ਤੱਕ ਉਸ ਦੇ ਵਿੱਚ ਨਹੀਂ ਸਮਾਏਗੀ ਤਦ ਤੱਕ ਇਹ ਪਾਰ ਬ੍ਰਹਮ ਜਾਣ ਦੇ ਕਾਬਲ ਨਹੀਂ ਹੋ ਸਕਦੀ। ਤੋ ਸਾਧ ਸੰਗਤ ਜੀ, ਇਹ ਸਾਰਾ ਮਜ਼ਮੂਨ ਜਿਹੜਾ ਹੈ ਬੜਾ ਤਕਨੀਕੀ ਹੈ। ਹੁਣ ਵਿਚਾਰ ਕਰਕੇ ਦੇਖੋ, ਜਿਹੜੀ ਜੀਵਾਤਮਾ ਨੇ ਕਦੀ ਜਿੰਦੇ ਜੀ ਆਪਣੇ ਸਤਿਗੁਰ ਦਾ ਖਿਆਲ ਨਹੀਂ ਕੀਤਾ, ਕਦੀ ਨਾਮ ਨਹੀਂ ਲਿੱਤਾ, ਕਦੀ ਵੀ ਉਸਦਾ ਵਿਚਾਰ ਆਪਣੇ ਅੰਦਰ ਧਾਰਨ ਕਰਕੇ ਅਮਲੀ ਜਾਮਾ ਨਹੀਂ ਪਹਿਨਾਇਆ, ਅਸੀਂ ਉਸ ਬਾਣੀ ਨੂੰ ਪੜ੍ਹਨ ਲੱਗ ਪਏ, ਅੰਮ੍ਰਿਤ ਦਾ ਬਾਟਾ ਛਕ ਲਿਆ, ਗੁਰੂ ਸਾਹਿਬਾਂ ਨੇ ਸਾਨੂੰ ਨਿਤਨੇਮ ਦਿੱਤਾ ਸੀ, ਕਿਸ ਇਸ ਜੀਵਾਤਮਾ ਨੂੰ ਪਰਮਾਣ ਵਾਸਤੇ ਕੋਈ ਨਾ ਕੋਈ ਚਾਲ ਚੱਲਣੀ ਹੈ ਔਰ ਇਹ ਚਾਲ ਦੇ ਵਿੱਚ ਆ ਕਰਕੇ ਜੀਵਾਤਮਾ ਆਪਣੇ ਘਰ ਦਾ ਕੰਮ ਭੁੱਲ ਜਾਏਗੀ ਔਰ ਉਹ ਆਪਣੇ ਘਰ ਦਾ ਕੰਮ ਯਾਦ ਰੱਖਣ ਵਾਸਤੇ ਗੁਰੂ ਸਾਹਿਬਾਂ ਨੇ ਨਿਤਨੇਮ ਦਿੱਤਾ ਕਿ ਜਦੋਂ ਤੁਸੀਂ ਬਾਰ ਬਾਰ ਇਸ ਬਾਣੀ ਨੂੰ ਦੁਹਰਾਓਗੇ ਤੇ ਤੁਹਾਡੇ ਅੰਤਰ ਦੇ ਵਿੱਚ ਇਹਨਾਂ ਦੇ ਅਰਥ ਵੀ ਜਿਹੜੇ ਨੇ ਉਹ ਤੁਹਾਨੂੰ ਤੁਨਕਾਰੇ ਦੇਣਗੇ, ਆਵਾਜ਼ ਮਾਰਨਗੇ, ਤੁਹਾਨੂੰ ਚੇਤਾਣਗੇ, ਤੁਹਾਨੂੰ ਸ਼ਰਮਿੰਦਾ ਕਰਨਗੇ। ਹੁਣ ਸਾਧ ਸੰਗਤ ਜੀ, ਕਿਤਨੇ ਸ਼ਰਮ ਦੀ ਗੱਲ ਹੈ ਕਿ ਅਸੀਂ ਦਿਨੇ ਰਾਤੀ ਹਰ ਪਲ ਹਰ ਘੜੀ ਬਾਣੀ ਨੂੰ ਰਟਣ ਲੱਗ ਗਏ ਪਰ ਕਦੇ ਵੀ ਇਸ ਦੇ ਵਿਚਾਰਾਂ ਨੂੰ ਇਸ ਦੇ ਅਰਥਾਂ ਨੂੰ ਆਪਣੇ ਅੰਦਰ ਧਾਰਨ ਨਹੀਂ ਕੀਤਾ, ਕਦੇ ਸਾਨੂੰ ਸ਼ਰਮ ਨਹੀਂ ਆਈ। ਬਾਣੀ ਕੀ ਕਹਿ ਰਹੀ ਹੈ? ਮੂਲ ਮੰਤਰ ਵਿਚ ਉਹਨਾਂ ਨੇ ਇੱਕੋ ਲਫ਼ਜ਼ ਸਪਸ਼ਟ ਕਰ ਦਿੱਤਾ ਕਿ ਆਨੰਦ ਗੁਣਾਂ ਦਾ ਸਵਾਮੀ ਜੋ ਓਂਕਾਰ ਦੇ ਰੂਪ ਦੇ ਵਿਚ ਜਗਤ ਵਿਚ ਮੌਜੂਦ ਹੈ, ਅਸੀਂ ਉਹਦੇ ਨਾਲ ਮਿਲ ਕਰਕੇ ਇੱਕ ਹੋ ਜਾਣਾ ਹੈ। ਇਸ ਕਰਕੇ ਉਹਨਾਂ ਨੇ ਇੱਕ ਓਂਕਾਰ ਕਿਹਾ। ਅੱਗੇ ਕਿਹਾ ਉਹਨਾਂ ਨੇ ਸਤਿਗੁਰ ਪ੍ਰਸ਼ਾਦ, ਸਾਰੇ ਗ੍ਰੰਥ ਸਾਹਿਬ ਦਾ ਨਿਚੋੜ ਦੇ ਦਿੱਤਾ। ਸਤ ਕਿੱਥੇ ਹੈ? ਗੁਰੂ ਦੇ ਵਿਚ ਹੈ, ਔਰ ਗੁਰੂ ਦੀ ਕਿਰਪਾ ਦੇ ਬਗੈਰ ਕਦੇ ਅਸੀਂ ਇਸ ਓਂਕਾਰ ਦੇ ਨਾਲ ਮਿਲ ਕਰਕੇ ਇੱਕ ਨਹੀਂ ਹੋ ਸਕਦੇ। ਇਹ ਅਰਥ ਕਿਸ ਨੂੰ ਸਮਝ ਆਣਗੇ? ਜਿਨ੍ਹਾਂ ਦੇ ਕਰਮ ਬਣ ਚੁੱਕੇ ਨੇ। ਮਤ ਕੋਈ ਜਾਣੇ ਕਿ ਅਸੀਂ ਸਤਸੰਗ ਸੁਣਦੇ ਹਾਂ ਤੇ ਸਾਨੂੰ ਉਸਦੇ ਭਾਵ ਸਮਝ ਆ ਗਏ ਨੇ। ਇਹ ਵਿਰਦੀ ਕਿਸ ਤਰੀਕੇ ਦੇ ਨਾਲ ਹੈ? ਜਿਸ ਤਰੀਕੇ ਦੇ ਨਾਲ ਕਰਮਾਂ ਦੇ ਅਨੁਸਾਰ ਭਾਂਡਾ ਬਣਦਾ ਹੈ, ਵੈਸੇ ਵੈਸੇ ਸੋਝੀ ਪ੍ਰਾਪਤ ਹੁੰਦੀ ਹੈ, ਔਰ ਜੈਸੇ ਜੈਸੇ ਸੋਝੀ ਪ੍ਰਾਪਤ ਹੁੰਦੀ ਹੈ ਵੈਸੇ ਵੈਸੇ ਜੀਵਾਤਮਾ ਅੰਤਰ ਦੀ ਸਫਾਈ ਕਰਦੀ ਹੈ। ਕਿਉਂ? ਕਿਉਂਕਿ ਇਸ ਬਾਣੀ ਦੇ ਉੱਪਰ ਅਮਲ ਕੋਈ ਚਾਹ ਕਰਕੇ ਵੀ ਨਹੀਂ ਕਰ ਸਕਦਾ। ਤਾਂ ਹੀ ਹੋ ਸਕਦਾ ਹੈ ਜਦੋਂ ਸਤਿਗੁਰੂ ਸੋਝੀ ਦੇਣ, ਔਰ ਸਤਿਗੁਰੂ ਦੀ ਸੋਝੀ ਤਾਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਕਰਮਾਂ ਅਨੁਸਾਰ ਵਿਰਤੀ ਬਣਦੀ ਹੈ। ਔਰ ਸਾਧ ਸੰਗਤ ਜੀ, ਅਸੀਂ ਅਗਰ ਇਸ ਹੰਕਾਰ ਚ ਬੈਠ ਗਏ ਕਿ ਅਸੀਂ ਹੁਣ ਪਿਛਲੇ ਜਨਮਾਂ ਸਾਡੀ ਵਿਰਤੀ ਨਹੀਂ ਬਣੀ ਅਤੇ ਅਸੀਂ ਇਸ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਤੇ ਇਹ ਵੀ ਮਨ ਦੀ ਇੱਕ ਚਾਲ ਹੈ। ਜੋ ਸਾਡਾ ਮਨੁੱਖਾ ਜਨਮ ਹੈ, ਇਹ ਕਿਆ ਪਰਮਾਤਮਾ ਦੀ ਰਹਿਮਤ ਦੇ ਬਗੈਰ ਮਿਲ ਗਿਆ? ਕਿਆ ਸਤਿਗੁਰੂ ਦੀ ਦਇਆ ਦੇ ਬਗੈਰ ਮਿਲ ਗਿਆ? ਇਸ ਜਗਤ ਦੇ ਵਿੱਚ ਅਣਗਿਣਤ ਰੂਹਾਂ ਨੇ, ਕਿਤਨੀਆਂ ਰੂਹਾਂ ਨੇ, ਕਿਆ ਜੜ, ਕਿਆ ਚੇਤਨ, ਕਿਹੜੀ ਜਗ੍ਹਾ ਰੂਹਾਂ ਮੌਜੂਦ ਨਹੀਂ ਨੇ? ਜਲ ਦੇ ਵਿੱਚ ਦੇਖੋ, ਥਲ ਦੇ ਵਿੱਚ ਦੇਖੋ, ਅਸੀਂ ਇਹਨਾਂ ਅੱਖਾਂ ਦੇ ਨਾਲ ਦੇਖ ਵੀ ਨਹੀਂ ਸਕਦੇ। ਐਸੀ ਸੂਖਮ ਜੂਨਾ ਹੈਗੀਆਂ ਨੇ, ਤੇ ਕਿਆ ਸਾਡੇ ਵਿੱਚ ਐਸਾ ਕਿਹੜਾ ਗੁਣ ਸੀਗਾ ਜਿਸ ਦੇ ਨਾਲ ਸਾਨੂੰ ਮਨੁੱਖਾ ਜਨਮ ਪ੍ਰਾਪਤ ਹੋ ਗਿਆ? ਇਸ ਦੇ ਦੋ ਵਜ੍ਹਾ ਨੇ। ਪਹਿਲੀ ਵਜ੍ਹਾ ਤੇ ਇਹ ਹੈ ਕਿ ਸਤਿਪੁਰਸ਼ ਦਾ ਹੁਕਮ ਹੈ ਕਿ 84 ਦੇ ਗੇੜ ਤੋਂ ਬਾਅਦ ਇਸ ਜੀਵਾਤਮਾ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਇਸ ਨੂੰ ਆਪਣੇ ਮੂਲ ਘਰ ਜਾਣ ਵਾਸਤੇ, ਆਪਣੇ ਸੱਚ ਦੇ ਵਿੱਚ, ਉਸ ਅਥਾਹ ਸਮੁੰਦਰ ਦੇ ਸਮਾਨ ਦੇ ਵਿੱਚ ਇਸ ਨੂੰ ਉਹ ਸਮਰਥਾ ਯਾਨੀ ਕਿ ਮੌਕਾ ਮਨੁੱਖੇ ਜਨਮ ਦਾ ਦਿੱਤਾ ਜਾਏ ਜਿਸ ਦੇ ਵਿੱਚ ਪੰਜਵਾਂ ਤੱਤ ਜੋ ਹੈ ਭਰਪੂਰ ਮਾਤਰਾ ਦੇ ਵਿੱਚ ਦਿੱਤਾ ਜਾਂਦਾ। ਦੂਸਰੀ ਅਵਸਥਾ, ਦੂਸਰਾ ਗੁਣ ਜੋ ਹੈ ਸਤਿਗੁਰ ਦੀ ਜਰੀਏ ਉਸ ਉਹਨਾਂ ਰੂਹਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਤੁਰ ਤੋਂ ਕਰਮ ਲਿਖੇ ਜਾ ਚੁੱਕੇ ਹੁੰਦੇ ਨੇ ਕਿ ਉਸ ਵਸਤੂ ਦੀ ਪ੍ਰਾਪਤ ਕਰਨ ਦੇ ਅਧਿਕਾਰੀ ਨੇ। ਉਸ ਵੇਲੇ ਸਤਿਗੁਰੂ ਇਸ ਜਗਤ ਦੇ ਵਿੱਚ ਉਹਨਾਂ ਰੂਹਾਂ ਨੂੰ ਲਿਜਾਣ ਵਾਸਤੇ ਇਹ ਸਤਸੰਗ ਦੇ ਜ਼ਰੀਏ ਉਹਨਾਂ ਨੂੰ ਸੋਝੀ ਦਿੰਦੇ ਨੇ। ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਦੋਨੋਂ ਹੀ ਜਦੋਂ ਮਨੁੱਖੇ ਜਨਮ ਵਿੱਚ ਆ ਜਾਂਦੇ ਨੇ ਤੇ ਉਹ ਇਸ ਚੀਜ਼ ਦੇ ਅਧਿਕਾਰੀ ਹੋ ਜਾਂਦੇ ਨੇ ਕਿ ਉਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨੇ। ਪਰ ਉਸ ਤੋਂ ਕਾਬਿਲ ਬਣਨ ਲਈ ਇਸ ਜੀਵਾਤਮਾ ਨੂੰ ਮਿਹਨਤ ਕਰਨੀ ਪੈਂਦੀ ਹੈ, ਉਦਮ ਕਰਨਾ ਪੈਂਦਾ ਹੈ। ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਹੁਣ ਅੱਧੀ ਰਾਤੀ ਕੋਈ ਉੱਠਣਾ ਨਹੀਂ ਚਾਹੁੰਦਾ, ਉਸ ਪਰਮਾਤਮਾ ਦੇ ਨਾਲ ਜੁੜਨਾ ਨਹੀਂ ਚਾਹੁੰਦਾ, ਚੜੇ ਦਿਵਸ ਗੁਰਬਾਣੀ ਗਾਵੇ। ਹੁਣ ਗੁਰਬਾਣੀ ਨੂੰ ਕੋਈ ਗਾਣਾ ਨਹੀਂ ਚਾਹੁੰਦਾ, ਨਾ ਬਾਹਰੀ ਰੂਪ ਦੇ ਵਿੱਚ, ਨਾ ਅੰਦਰ ਦੇ ਰੂਪ ਦੇ ਵਿੱਚ। ਅੰਦਰ ਦਿਨ ਰਾਤ ਬਾਣੀ ਦੁਨਕਾਰੇ ਦੇ ਰਹੀ ਹੈ। ਕਦੀ ਕੋਈ ਅਸੀਂ ਉਸ ਬਾਣੀ ਦੇ ਲਫ਼ਜ਼ ਨੂੰ ਨਹੀਂ ਸਮਝ ਸਕੇ ਕਿ ਕਿਹੜੀ ਬਾਣੀ ਹੈ, ਨਾ ਬਾਹਰ ਦੀ ਬਾਣੀ ਦਾ ਅਰਥ ਸਮਝ ਸਕੇ, ਨਾ ਅੰਦਰ ਦੀ ਬਾਣੀ ਤੱਕ ਪਹੁੰਚ ਸਕੇ। ਤੇ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਬਿਨਾਂ ਉਦਮ ਕੀਤੇ ਆਪਣੇ ਅੰਦਰ ਦੀ ਸਫਾਈ ਕਰ ਲਏਗੀ ਔਰ ਆਪਣੇ ਆਪ ਨੂੰ ਇਸ ਕਾਬਲ ਬਣਾ ਲਏਗੀ ਕਿ ਉਹ ਪਾਰ ਬ੍ਰਹਮ ਜਾਣ ਦੇ ਕਾਬਿਲ ਹੋ ਸਕੇ? ਤੇ ਇਹ ਸਾਰਾ ਮਜ਼ਬੂਨ ਕੀ ਹੈ ਕਿ ਜਦੋਂ ਅੰਤਰ ਦੇ ਵਿੱਚ ਇਹ ਦੇਵੀ ਦੇਵਤੇ ਜੜੇ ਨੇ ਸਾਥ ਛੱਡ ਦਿੰਦੇ ਨੇ, ਪਰ ਉਸ ਜੀਵਾਤਮਾ ਨੇ ਜਿੰਦੇ ਜੀ ਨਾਮ ਤਾਂ ਲਿਆ ਹੈ, ਅੰਮ੍ਰਿਤ ਤਾਂ ਛਕਿਆ ਹੈ, ਪਰ ਕਦੇ ਸਤਿਗੁਰ ਦੀ ਭਾਲ ਨਹੀਂ ਕੀਤੀ, ਕਦੇ ਉਸ ਨੂੰ ਯਾਦ ਨਹੀਂ ਕੀਤੀ। ਪਰ ਜਿਸਲੇ ਦਸਵੇਂ ਦਵਾਰ ਇਹ ਜੀਵਾਤਮਾ ਪਹੁੰਚਦੀ ਹੈ, ਉਸ ਵੇਲੇ ਹੁੰਦਾ ਕੀ ਹੈ? ਕਾਲ ਦੀ ਬੜੀ ਸੂਖਮ ਚਾਲ ਹੈ, ਬੁੱਧੀ ਜੋ ਹੈ ਜੀਵਾਤਮਾ ਤੋਂ ਪਿੱਛੇ ਰਹਿ ਜਾਂਦੀ ਹੈ, ਯਾਨੀ ਕਿ ਜੀਵਾਤਮਾ ਅੱਗੇ ਆ ਜਾਂਦੀ ਹੈ, ਬੁੱਧੀ ਪਿੱਛੇ ਹੈ। ਕਿਉਂ? ਬੁੱਧੀ ਮਨ ਦੇ ਅਧੀਨ ਹੈ, ਔਰ ਮਨ ਕੀ ਹੈ? ਮਨ ਕਰਿੰਦਾ ਹੈ, ਜਾਸੂਸ ਹੈ, ਵਿਰੋਧੀ ਤਾਕਤ ਦਾ। ਇਹ ਮਨ ਦੀ ਬੜੀ ਸੂਖਮ ਚਾਲ ਹੈ, ਉਹ ਬੁੱਧੀ ਨੂੰ ਆਪਣੇ ਵਿੱਚ ਲਪੇਟ ਕਰਕੇ ਰੱਖਦਾ ਹੈ। ਹੁਣ ਜਦ ਤੱਕ ਬੁੱਧੀ ਨਹੀਂ ਹੈ ਔਰ ਜੀਵਾਤਮਾ ਨੇ ਕਦੀ ਖਿਆਲ ਨੂੰ ਸਮੇਟਿਆ ਨਹੀਂ, ਯਾਨੀ ਕਿ ਉਹਦਾ ਖਿਆਲ ਕੀ ਸੀ? ਜੜ ਜਾਂ ਚੇਤਨ ਵਸਤੂਆਂ ਦੇ ਵਿੱਚ ਉਹ ਵਿਆਪ ਸੀਗੀ। ਕਿਸ ਤਰੀਕੇ ਦੇ ਨਾਲ? ਪ੍ਰੀਤ ਦੇ ਰੂਪ ਦੇ ਵਿੱਚ। ਬੇਸ਼ੱਕ ਉਹ ਪ੍ਰੀਤ ਝੂਠੀ ਸੀ, ਪਰ ਉਸਨੇ ਇਸ ਜਗਤ ਦੇ ਨਾਲ ਪ੍ਰੀਤ ਕਰਕੇ ਆਪਣੇ ਖਿਆਲ ਨੂੰ ਇਸ ਜਗਤ ਵਿੱਚ ਰਹਿਣ ਦਿੱਤਾ। ਪਰ ਅੰਤਰ ਦੇ ਵਿੱਚ ਜਦੋਂ ਆਖਰੀ ਸਮਾਂ ਆ ਗਿਆ, ਸਿਮਟ ਕਰਕੇ ਦਸਵੇਂ ਦਵਾਰ ਪਹੁੰਚੀ, ਉਸ ਵੇਲੇ ਖਿਆਲ ਜੋ ਤਾਕਤ ਦੇ ਰੂਪ ਵਿੱਚ ਜਗਤ ਵਿੱਚ ਮੌਜੂਦ ਹੈ, ਉਸ ਵੇਲੇ ਜੀਵਾਤਮਾ ਜੋ ਹੈ ਅੰਧੀ ਔਰ ਬੈਰੀ ਹੁੰਦੀ ਹੈ। ਕਿਉਂ? ਦੇਖਣਾ ਕਿਸਨੇ ਸੀ? ਖਿਆਲ ਦੀ ਤਾਕਤ ਨੇ। ਉਹ ਦਲੀਲ ਕਿਸਨੇ ਦੇਣੀ ਸੀ? ਬੁੱਧੀ ਨੇ। ਬੁੱਧੀ ਮਨ ਨੇ ਲਪੇਟ ਲਈ, ਯਾਨੀ ਕਿ ਪਿੱਛੇ ਰਹਿ ਗਈ, ਔਰ ਖਿਆਲ ਜੋ ਆਤਮਾ ਦੀ ਜਾਨ ਸੀ ਉਹ ਇਸ ਜਗਤ ਦੇ ਵਿੱਚ ਵਿਆਪਤ ਰਹਿ ਗਿਆ। ਹੁਣ ਵਿਚਾਰ ਕਰਕੇ ਦੇਖੋ, ਸਤਿਗੁਰ ਤਾਂ ਸਾਹਮਣੇ ਮੌਜੂਦ ਨੇ, ਪਰ ਜੀਵਾਤਮਾ ਨੂੰ ਨਜ਼ਰ ਨਹੀਂ ਆ ਰਹੇ। ਹੁਣ ਦੂਸਰੇ ਪਾਸੇ ਕਾਲ ਹੈ, ਉਹ ਵੀ ਕਾਲ ਦਾ ਰੂਪ ਜੋ ਹੈ ਅੰਧਕਾਰ ਦੇ ਰੂਪ ਦੇ ਵਿੱਚ ਮੌਜੂਦ ਹੈ, ਪਰ ਕਾਲ ਦਾ ਸ਼ੋਰ ਜੋ ਹੈ ਇਤਨਾ ਜ਼ਿਆਦਾ ਪ੍ਰਬਲ ਹੁੰਦਾ ਹੈ, ਕਿਉਂਕਿ ਜੀਵਾਤਮਾ ਦਾ ਸੰਬੰਧ ਜੋ ਹੈ ਇਸ ਜਗਤ ਦੇ ਵਿੱਚ ਝੂਠੀ ਪ੍ਰੀਤ ਦੇ ਜ਼ਰੀਏ ਹਰ ਕਣ ਦੇ ਵਿੱਚ, ਹਰ ਸੰਬੰਧਾਂ ਦੇ ਵਿੱਚ ਵਿਆਪਤ ਹੁੰਦਾ ਹੈ। ਇਸ ਕਰਕੇ ਅੰਧੀ ਔਰ ਬਹਿਰੀ ਹੋਣ ਕਰਕੇ ਉਸ ਸ਼ੋਰ ਨੂੰ ਜੋ ਹੈ ਸੁਣਦੀ ਹੈ। ਉਸ ਸ਼ੋਰ ਦੇ ਵਿੱਚ ਉਸ ਵਕਤ ਕੀ ਹੁੰਦਾ ਹੈ ਕਿ ਕਾਲ ਜੋ ਹੈ ਮਨ ਦੇ ਜ਼ਰੀਏ ਬੁੱਧੀ ਜੋ ਹੈ ਇਸ ਜੀਵਾਤਮਾ ਦੇ ਉੱਪਰ ਛੋੜ ਦਿੰਦਾ ਹੈ, ਔਰ ਜਿਉਂ ਹੀ ਬੁੱਧੀ ਇਸ ਜੀਵਾਤਮਾ ਦੇ ਨਾਲ ਚਿਮਟਦੀ ਹੈ, ਉਸੀ ਵਕਤ ਇਸ ਦਾ ਖਿਆਲ ਜੋ ਹੈ ਪ੍ਰਗਟ ਹੋ ਜਾਂਦਾ ਹੈ। ਹੁਣ ਉਹ ਖਿਆਲ ਕੈਸਾ ਪ੍ਰਗਟ ਹੋਏਗਾ? ਜੈਸਾ ਕਿ ਉਸਨੇ ਜਿੰਦੇ ਜੀ ਇਸ ਜਗਤ ਦਾ ਵਿਚਰਨ ਕਰਦੇ ਹੋਏ ਕੀਤਾ ਸੀਗਾ। ਹੁਣ ਅਗਰ ਉਸਨੇ ਜੜ ਔਰ ਭੌਤਿਕ ਵਸਤੂਆਂ ਨੂੰ ਪ੍ਰਾਪਤ ਕਰਨ ਦੇ ਵੀ ਉਸਦੇ ਵਿੱਚ ਆਪਣੇ ਖਿਆਲ ਨੂੰ ਹਮੇਸ਼ਾ ਹੀ ਵਿਆਪ ਵਰਤ ਰੱਖਿਆ ਸੀ ਤੇ ਹੁਣ ਵਿਚਾਰ ਕਰਕੇ ਦੇਖੋ ਬੁੱਧੀ ਆਉਂਦੇ ਹੀ ਸਤਿਗੁਰਾਂ ਦਾ ਖਿਆਲ ਕਿਸ ਤਰ੍ਹਾਂ ਆ ਜਾਏਗਾ, ਚਾਹੇ ਇੱਕ ਦੋ ਚਾਰ ਨਹੀਂ ਪੂਰੇ 100 ਪੂਰਨ ਸਤਿਗੁਰਾਂ ਕੋਲ ਨਾਮ ਲਿਆ ਹੋਏ ਅੰਮ੍ਰਿਤ ਦੇ ਬਾਟੇ ਛੱਕੇ ਹੋਣ, ਉਸ ਵਕਤ ਉਹ ਖਿਆਲ ਕਦੇ ਵੀ ਸਤਿਗੁਰਾਂ ਦੀ ਤਰਫ਼ ਨਹੀਂ ਜਾਏਗਾ। ਕਿਉਂ? ਕਿਉਂਕਿ ਉਹ ਸਾਰਾ ਜੋ ਹੈ ਇਸ ਜਗਤ ਦੀ ਜੜ ਉਹ ਚੇਤਨ ਵਸਤੂਆਂ ਦੇ ਨਾਲ ਜੁੜਿਆ ਹੋਇਆ ਸੀ। ਹੁਣ ਇਸੀ ਨੂੰ ਅਸੀਂ ਵਜਨ ਦੇ ਰੂਪ ਵਿੱਚ ਕਹਿੰਦੇ ਹਾਂ ਕਿ ਜੀਵਾਤਮਾ ਦੇ ਉੱਪਰ ਬੋਝ ਹੈ। ਹੁਣ ਜੀਵਾਤਮਾ ਉਸ ਵਕਤ ਚਾਹ ਕਰਕੇ ਵੀ ਚੜ੍ਹਾਈ ਨਹੀਂ ਕਰ ਸਕਦੀ, ਯਾਨੀ ਕਿ ਅੰਧੀ ਔਰ ਬੈਰੀ ਹੈ। ਔਰ ਬੁੱਧੀ ਨੇ ਦਲੀਲ ਦਿੱਤੀ ਕਿ ਇਸ ਜਗਤ ਦੇ ਵਿੱਚ ਜਿਨ੍ਹਾਂ ਨੂੰ ਤੂੰ ਛੋੜ ਕੇ ਆਇਆ ਉਹ ਤੇ ਰੋ ਪਿੱਟ ਰਹੇ ਹੋਣਗੇ, ਜਾਂ ਕੁਝ ਐਸੀ ਵਸਤੂਆਂ ਉਹਨਾਂ ਦੀ ਸੰਭਾਲ ਕਿਸ ਤਰੀਕੇ ਨਾਲ ਹੋ ਰਹੀ ਹੋਏਗੀ। ਉਹ ਦੂਸਰੇ ਪਾਸੇ ਕਾਲ ਜੋ ਹੈ ਉਸ ਦੇ ਵਿੱਚੋਂ ਇੱਕ ਆਵਾਜ਼ ਐਸੀ ਆਉਂਦੀ ਹੈ ਸੰਬੰਧੀਆਂ ਦੇ ਰੂਪ ਦੇ ਵਿੱਚ, ਉਹ ਕਹਿੰਦਾ ਵੀ ਅਸੀਂ ਸਾਰੇ ਇੱਥੇ ਇਕੱਠੇ ਹਾਂ, ਤੂੰ ਵੀ ਇੱਥੇ ਹੀ ਆ ਜਾ। ਔਰ ਜਿਉਂ ਹੀ ਇਹ ਜੀਵਾਤਮਾ ਜੋ ਹੈ ਉਸ ਪਾਸੇ ਦਾ ਰੁਖ ਕਰਦੀ ਹੈ ਉਸ ਲਈ ਕਾਲ ਦੇ ਜਬਾੜੇ ਦੇ ਵਿੱਚ ਜਾਂਦੀ ਹੈ, ਔਰ ਕਾਲ ਜਿਉਂ ਹੀ ਉਸ ਜੀਵਾਤਮਾ ਦਾ ਆਪਣਾ ਜਵਾੜਾ ਬੰਦ ਕਰਦਾ ਹੈ ਇਹ ਉਸ ਦੇ ਵਿੱਚ ਭਿੱਜ ਜਾਂਦੀ ਹੈ। ਇਤਨੀ ਘਬਰਾਹਟ ਹੁੰਦੀ ਹੈ ਇਸ ਨੂੰ ਕਿ ਇਹਦੀ ਅੱਖਾਂ ਵਿੱਚੋਂ ਪਾਣੀ ਆ ਜਾਂਦਾ, ਇਹਦਾ ਪਖਾਨਾ ਨਿਕਲ ਜਾਂਦਾ, ਔਰ ਜਿਸ ਜਗ੍ਹਾ ਇਹ ਨਿਕਲ ਕੇ ਆਉਂਦੀ ਹੈ ਸਾਰੇ ਸੰਬੰਧੀ ਉਸੇ ਰੋ ਪਿੱਟ ਰਹੇ ਹੁੰਦੇ ਨੇ। ਇਹ ਪਲਟ ਕੇ ਉਹਨਾਂ ਨੂੰ ਦੱਸ ਵੀ ਨਹੀਂ ਸਕਦੀ ਕਿ ਮੇਰਾ ਕੀ ਅਸਰ ਹੋਇਆ। ਉਹ ਜਾਨੀ ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਇਹ ਅਸਰ ਹੁੰਦਾ ਹੈ ਉਸ ਜੀਵਾਤਮਾ ਦਾ ਜਿਨ੍ਹਾਂ ਨੇ ਇਸ ਜਗਤ ਦੇ ਵਿੱਚ ਜੜ ਔਰ ਦੂਸਰੀਆਂ ਵਸਤੂਆਂ ਜਾਂ ਸੰਬੰਧਾਂ ਜਾਂ ਕਾਮਨਾ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਵਸਤੂਆਂ ਦੀ ਆਰਾਧਨਾ ਕੀਤੀ, ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਅਧੂਰੀ ਤਾਕਤ ਲੈ ਕਰਕੇ ਇਸ ਜਗਤ ਦੇ ਵਿੱਚ ਵਿਆਪਤ ਨੇ। ਯਾਨੀ ਕਿ ਜ਼ਿੰਦਗੀ ਭਰ ਦਾ ਭਜਨ ਸਿਮਰਨ ਜੋ ਹੈ ਉਹ ਕਿਸ ਵਾਸਤੇ ਕਰਾਇਆ ਜਾਂਦਾ ਹੈ, ਕਿਸ ਵਾਸਤੇ ਖਿਆਲ ਸਮੇਟੇ ਜਾਂਦੇ ਨੇ, ਇਹ ਵੀ ਖੁੱਲ੍ਹਾ ਉਪਦੇਸ਼ ਹੈ। ਸਤਸੰਗਤ ਜੀ ਯਾਦ ਰੱਖਣਾ ਕਿ ਹਰ ਜਨਮ ਦੇ ਵਿੱਚ ਮਤ ਕੋਈ ਜਾਣੇ ਕਿ ਅਗਰ ਇਸ ਜਨਮ ਦੇ ਵਿੱਚ ਅਸੀਂ ਨਾਮ ਲੈ ਲਿਆ, ਅੰਮ੍ਰਿਤ ਛਕ ਲਿਆ ਜਾਂ ਕੋਈ ਐਸੀ ਕਿਰਿਆ ਕਰ ਲਈ ਤੇ ਬਿਨਾਂ ਕਰਮ ਬਣੇ ਬਿਨਾਂ ਸਾਰੀ ਸਫਾਈ ਹੋਏ ਇਹ ਜੀਵਾਤਮਾ ਜੋ ਹੈ ਪਾਰ ਬ੍ਰਹਮ ਪਹੁੰਚ ਜਾਏਗੀ, ਯਾਨੀ ਕਿ ਸਤਿਗੁਰੂ ਨੂੰ ਪ੍ਰਾਪਤ ਕਰ ਲਏਗੀ। ਇਹ ਵੀ ਭ੍ਰਮ ਹੈ, ਇਸ ਭ੍ਰਮ ਚੋਂ ਨਿਕਲ ਜਾਓ। ਇਹ ਬਹੁਤ ਲੰਬੀ ਕਿਰਿਆ ਹੈ, ਜਨਮ ਜਨਮਾਂਤਰਾ ਦੀ ਚਲਦੀ ਹੈ, ਪਰ ਇਹ ਜੀਵਾਤਮਾ ਦੇ ਪਿਆਰ ਦੇ ਉੱਪਰ ਨਿਰਭਰ ਕਰਦਾ ਹੈ, ਜਿਹੜੀ ਤੁਕ ਗੁਰੂ ਸਾਹਿਬਾਂ ਨੇ ਲਈ ਸੀ ਕਿ ਬਿਨਾਂ ਪ੍ਰੀਤ ਦੇ ਉਸ ਪਰਮਾਤਮਾ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਅਨੰਤ ਗੁਣਾਂ ਦਾ ਸਵਾਮੀ ਜੋ ਹੈ ਉਸ ਨੂੰ ਅਗਰ ਅਸੀਂ ਇਹ ਜੀਵਾਤਮਾ ਪ੍ਰਾਪਤ ਕਰਨਾ ਚਾਹੁੰਦੀ ਹੈ ਤੇ ਜਿੰਦੇ ਜੀ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਯਾਨੀ ਕਿ ਪ੍ਰੀਤ ਦੇ ਜ਼ਰੀਏ ਉਹ ਪ੍ਰੀਤ ਕਿਸ ਦੇ ਨਾਲ ਕਰਨੀ ਹੈ, ਉਹ ਗੁਣ ਕਿਹਦੇ ਅੰਦਰ ਪ੍ਰਗਟ ਹੈ, ਉਹ ਸਤਿਗੁਰੂ ਦੇ ਅੰਦਰ ਪ੍ਰਗਟ ਹੈ, ਉਹ ਜੋਤ ਔਰ ਆਵਾਜ਼ ਸਤਿਗੁਰੂ ਦੇ ਅੰਦਰ ਮੌਜੂਦ ਹੈ। ਔਰ ਅਗਰ ਜਿੰਦੇ ਜੀ ਇਹ ਜੀਵਾਤਮਾ ਸਤਿਗੁਰ ਦੇ ਨਾਲ ਪ੍ਰੀਤ ਕਰ ਲੈਂਦੀ ਹੈ, ਹੁਣ ਸਤਿਗੁਰ ਦੀ ਪ੍ਰੀਤ ਕੈਸੀ ਹੈ ਉਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਹੁਣ ਸਤਿਗੁਰੂ ਜਿਹੜੀ ਬਾਣੀ ਦਿੰਦੇ ਨੇ ਉਸ ਬਾਣੀ ਦੇ ਅੰਦਰ ਜੋ ਉਪਦੇਸ਼ ਹੈ ਜੋ ਨਿਰਦੇਸ਼ ਹੈ ਜਿਹੜੀ ਜੀਵਾਤਮਾ ਉਹਨਾਂ ਦੇ ਉੱਪਰ ਆਪਣੀ ਹਸਤੀ ਮਿਟਾ ਦਿੰਦੀ ਹੈ ਇਹ ਹੈ ਸਤਿਗੁਰੂ ਦੀ ਪ੍ਰੀਤ। ਹੁਣ ਘਰ ਦੇ ਅੰਦਰ ਅਸੀਂ ਇੱਕ ਫੋਟੋ ਲਗਾ ਲਈਏ, ਚਾਹੇ ਉਹ ਸਤਿਗੁਰੂ ਗੁਜ਼ਰ ਚੁੱਕੇ ਨੇ ਚਾਹੇ ਉਹ ਸਤਿਗੁਰੂ ਮੌਜੂਦ ਕੰਮ ਚੱਲ ਰਹੇ ਨੇ, ਪਰ ਇਹ ਫੋਟੋ ਸਾਡਾ ਕੁਝ ਵੀ ਕੰਮ ਨਹੀਂ ਕਰ ਸਕਦੀ। ਯਾਨੀ ਕਿ ਇਹ ਨਿਰਜੀਵ ਉਪਾਸਨਾ ਹੈ। ਅਗਰ ਇੱਕ ਪੱਥਰ ਦੀ ਉਪਾਸਨਾ ਕੀਤੀ ਜਾਂ ਇੱਕ ਫੋਟੋ ਦੀ ਉਪਾਸਨਾ ਕੀਤੀ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਵਿਚਾਰ ਕਰਕੇ ਦੇਖੋ ਸਤਿਗੁਰਾਂ ਨੇ ਕਿਉਂ ਆਪਣੀ ਤਸਵੀਰਾਂ ਨਹੀਂ ਸਨ ਪ੍ਰਚਲਿਤ ਕੀਤੀਆਂ? ਉਹਦੀ ਸਿਰਫ ਇੱਕੋ ਹੀ ਵਜ੍ਹਾ ਸੀ ਕਿ ਇਹ ਜੀਵਾਤਮਾ ਨੂੰ ਮਨ ਜੋ ਹੈ ਭਰਮਾ ਦੇਗਾ ਔਰ ਫਿਰ ਦੁਬਾਰਾ ਅਸੀਂ ਜੜ ਵਸਤੂਆਂ ਦੀ ਉਪਾਸਨਾ ਦੇ ਵਿੱਚ ਫਸ ਜਾਵਾਂਗੇ। ਔਰ ਉਹੀ ਹੋਇਆ, ਉਹਨਾਂ ਨੇ ਕੋਈ ਕਿਸੇ ਦੇ ਉੱਪਰ ਰਹਿਮਤ ਕਰਨ ਵਾਸਤੇ ਕੁਝ ਐਸੇ ਸ਼ਿਸ਼ਿਆਂ ਨੂੰ ਦਿੱਤੀ ਜਿਨ੍ਹਾਂ ਨੂੰ ਉਹ ਆਪਣਾ ਆਕਾਰ ਦੇਣਾ ਚਾਹੁੰਦੇ ਸਨ, ਕਿਉਂਕਿ ਸ਼ਿਸ਼ਿਆ ਦੀ ਮੰਗ ਸੀ, ਉਹ ਮੰਗ ਵੀ ਜਾਇਜ਼ ਸੀ ਕਿ ਅਸੀਂ ਤੁਹਾਡੇ ਆਕਾਰ ਨੂੰ ਦੇਖਣਾ ਚਾਹੁੰਦੇ ਹਾਂ ਕਿ ਕਿਤੇ ਇਹ ਨਾ ਹੋਵੇ ਅੰਤਰ ਦੇ ਵਿੱਚ ਕਾਲ ਸਾਨੂੰ ਭਰਮਾ ਦੇਵੇ। ਉਹਨਾਂ ਦੇ ਉੱਪਰ ਦਇਆ ਔਰ ਰਹਿਮਤ ਕੀਤੀ ਔਰ ਉਸ ਦਇਆ ਦਾ ਰਹਿਮਤ ਦਾ ਕਾਲ ਨੇ ਵੀ ਨਜਾਇਜ਼ ਫਾਇਦਾ ਚੁੱਕਾ ਮਨ ਦੇ ਜ਼ਰੀਏ। ਹੁਣ ਇਸ ਵੇਲੇ ਵਿਚਾਰ ਕਰਕੇ ਦੇਖੋ ਹਰ ਘਰ ਦੇ ਵਿੱਚ ਸਤਿਗੁਰਾਂ ਦੀ ਤਸਵੀਰਾਂ ਜਿਹੜੀਆਂ ਮੌਜੂਦ ਨੇ, ਅਸੀਂ ਉਹਨਾਂ ਨੂੰ ਧੂਪਬੱਤੀਆਂ ਦਿੰਦੇ ਹਾਂ ਹੋਰ ਤੇ ਹੋਰ, ਉਹਨਾਂ ਨੂੰ ਮੁੱਖ ਰੱਖਣ ਦੇ ਬਾਅਦ ਉਹਨਾਂ ਦੇ ਲੜ ਲੱਗਣ ਦੇ ਬਾਅਦ ਉਸ ਦੇ ਬਾਅਦ ਵੀ ਅਸੀਂ ਦੇਵੀ ਦੇਵਤਿਆਂ ਜਾਂ ਹੋਰ ਬਹੁਤ ਸਾਰੀ ਅਧੂਰੀ ਤਾਕਤਾਂ ਨੂੰ ਜੜ ਦੇ ਰੂਪ ਦੇ ਵਿੱਚ, ਯਾਨੀ ਕਿ ਪੱਥਰ ਦੇ ਰੂਪ ਦੇ ਵਿੱਚ, ਤਲਾਬ ਦੇ ਰੂਪ ਦੇ ਵਿੱਚ, ਸਰੋਵਰਾਂ ਦੇ ਰੂਪ ਦੇ ਵਿੱਚ, ਪਹਾੜਾਂ ਦੇ ਰੂਪ ਦੇ ਵਿੱਚ, ਯਾਨੀ ਕਿਹੜੀ ਜਗ੍ਹਾ ਅਸੀਂ ਹੈ ਜਿੱਥੇ ਅਸੀਂ ਨਹੀਂ ਜਾਂਦੇ, ਹੋਰ ਤੇ ਹੋਰ ਪਿੱਪਲ ਨੂੰ ਜਾ ਕਰਕੇ ਅਸੀਂ ਪੂਜਦੇ ਹਾਂ। ਗੁਰੂ ਘਰ ਦੇ ਵਿੱਚ ਇਹ ਰੀਤਾਂ ਚੱਲ ਰਹੀਆਂ ਨੇ। ਅਗਰ ਸਵਾਲ ਕਰੋ ਤੇ ਕਹਿੰਦੇ ਨੇ ਜੀ ਸਾਡੀ ਦਾਦੀ ਪੂਜਦੀ ਸੀ ਤੇ ਕਿਆ ਦਾਦੀ ਦੀ ਅਕਲ ਮਾਰੀ ਗਈ ਸੀ? ਸਤਿਗੁਰੂ ਉਹਨਾਂ ਦੇ ਉੱਪਰ ਪ੍ਰਗਟ ਸਨ। ਹੁਣ ਵਿਚਾਰ ਕਰਕੇ ਦੇਖੋ ਅਸੀਂ ਇੱਕ ਕਿਰਿਆ ਦਾ ਆਚਰਣ ਕਿਸ ਤਰੀਕੇ ਦੇ ਨਾਲ ਧਾਰਨ ਕਰਦੇ ਹਾਂ, ਇੱਕ ਬੱਚਾ ਕਿਸ ਤਰੀਕੇ ਦੇ ਨਾਲ ਸਿੱਖਿਆ ਲੈਂਦਾ ਹੈ ਜਿਸ ਤਰੀਕੇ ਨਾਲ ਉਸਦੇ ਵੱਡੇ ਕਿਰਿਆ ਕਰਦੇ ਨੇ। ਹੁਣ ਵਿਚਾਰ ਕਰਕੇ ਦੇਖੋ ਅਗਰ ਅਸੀਂ ਆਪਣੇ ਘਰ ਨੂੰ ਸੁਧਾਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੀ ਕਿਰਿਆ ਨੂੰ ਸੁਧਾਰਨਾ ਪਏਗਾ, ਆਪਣੇ ਕਰੈਕਟਰ ਨੂੰ ਸੁਧਾਰਨਾ ਪਏਗਾ। ਅਗਰ ਅਸੀਂ ਸਾਰਾ ਦਿਨ ਟੀਵੀ ਦੇਖਾਂਗੇ, ਸਾਰਾ ਦਿਨ ਹੋਰ ਕਈ ਤਰੀਕੇ ਦੇ ਐਸੇ ਨਿਚਲੇ ਕਰਮ ਕਰਾਂਗੇ ਤੇ ਕਿਆ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਕਰ ਸਕਦੇ ਹਾਂ, ਉਹਨਾਂ ਦਾ ਕਰੈਕਟਰ ਬਣਾ ਸਕਦੇ ਹਾਂ? ਇਹ ਇੱਕ ਭਰਮ ਹੈ, ਇੱਕ ਚਾਲ ਹੈ ਸਾਧ ਸੰਗਤ ਜੀ, ਇਹ ਮਨ ਦੀ ਇਸ ਚਾਲ ਤੋਂ ਪਹਿਚਾਣੋ। ਉਹ ਜਦ ਤੱਕ ਅਸੀਂ ਇਹ ਸਾਰੀਆਂ ਚਾਲਾਂ ਚੋਂ ਨਿਕਲਾਂਗੇ ਨਹੀਂ ਤਦ ਤੱਕ ਅਸੀਂ ਉਸ ਸਤਿਗੁਰ ਦੇ ਨਾਲ ਪ੍ਰੀਤ ਨਹੀਂ ਕਰ ਸਕਦੇ, ਔਰ ਜਦੋਂ ਤੱਕ ਸਤਿਗੁਰ ਨਾਲ ਪ੍ਰੀਤ ਨਹੀਂ ਕਰਾਂਗੇ ਤਦ ਤੱਕ ਸਾਡੀ ਸੰਭਾਲ ਨਹੀਂ ਹੋਏਗੀ। ਕਿਉਂ? ਇਹ ਸਾਰਾ ਭਜਨ ਸਿਮਰਨ ਜੋ ਹੈ ਉਸ ਆਖਰੀ ਵਕਤ ਜਿਸ ਲਈ ਬੁੱਧੀ ਛੱਡੀ ਜਾਂਦੀ ਹੈ, ਖਿਆਲ ਇਕੱਠਾ ਹੁੰਦਾ ਹੈ, ਉਸ ਲਈ ਉਹ ਜੀਵਾਤਮਾ ਦਾ ਖਿਆਲ ਜਿਹੜਾ ਆਪਣੇ ਸਤਿਗੁਰੂ ਦੇ ਵਿੱਚ ਲੀਨ ਸੀਗੀ ਉਸੀ ਵਕਤ ਸਤਿਗੁਰੂ ਦਾ ਖਿਆਲ ਆ ਜਾਂਦਾ ਤੇ ਸਾਧ ਸੰਗਤ ਜੀ ਇੱਕ ਛਿਣ ਦੇ ਵਿੱਚ ਉਹ ਸਤਿਗੁਰੂ ਜੜੇ ਨੇ ਉਸ ਜੀਵਾਤਮਾ ਨੂੰ ਲਪੇਟ ਕਰਕੇ ਲੈ ਜਾਂਦੇ ਨੇ। ਕਾਲ ਨੂੰ ਇਤਨਾ ਮੌਕਾ ਨਹੀਂ ਦਿੰਦੇ ਕਿ ਉਹ ਚ ਬੱਟਾ ਮਾਰ ਕਰਕੇ ਲੈ ਜਾਵੇ, ਪਰ ਇਹ ਉਹ ਨਾਜੁਕ ਘੜੀ ਜੜੀ ਹੈ, ਇੱਕ ਐਸੀ ਸੂਖਮ ਘੜੀ, ਇੱਕ ਐਸਾ ਛੋਟਾ ਜਿਹਾ ਪਲ ਹੈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਇਸ ਜੀਵਾਤਮਾ ਨੂੰ ਸਾਰੇ ਜਨਮ ਯਾਨੀ ਕਿ ਜਿਤਨੀ ਵੀ ਇਸ ਨੂੰ ਉਮਰ ਹੈ ਪਲ ਪਲ ਹਰ ਘੜੀ ਸਿਮਰਨ ਦਾ ਉਪਦੇਸ਼ ਦਿੱਤਾ ਜਾਂਦਾ ਹੈ, ਜਪ ਕਰਨ ਦਾ ਉਪਦੇਸ਼ ਦਿੱਤਾ ਜਾਂਦਾ। ਪੂਰਾ ਸਤਸੰਗ ਯਾਦ ਨਹੀਂ ਰੱਖ ਸਕਦੀ, ਖਿਆਲ ਇਕੱਠਾ ਨਹੀਂ ਕਰ ਸਕਦੀ, ਇਸ ਕਰਕੇ ਉਸ ਨੂੰ ਕੋਈ ਲਫ਼ਜ਼ ਦਿੱਤੇ ਜਾਂਦੇ ਨੇ ਜਾਂ ਅੰਮ੍ਰਿਤ ਦਾ ਬਾਟਾ ਛਕਾਇਆ ਜਾਂਦਾ। ਉਹਦੀ ਵਜ੍ਹਾ ਸਿਰਫ ਇਹ ਹੀ ਹੁੰਦੀ ਹੈ ਕਿ ਇਸ ਜਗਤ ਦੀ ਝੂਠੀ ਪ੍ਰੀਤ ਚੋਂ ਨਿਕਲਣਾ ਔਰ ਉਹ ਸੱਚੀ ਪ੍ਰੀਤ ਨੂੰ ਪ੍ਰਾਪਤ ਕਰਨਾ, ਔਰ ਜਦ ਤੱਕ ਅਸੀਂ ਝੂਠੀ ਪ੍ਰੀਤ ਚੋਂ ਨਿਕਲਾਂਗੇ ਨਹੀਂ, ਸੱਚੀ ਪ੍ਰੀਤ ਨਾਲ ਜੁੜਾਂਗੇ ਨਹੀਂ, ਤਦ ਤੱਕ ਅੰਤ ਵੇਲੇ ਸਾਡੀ ਸੰਭਾਲ ਨਹੀਂ ਹੋਏਗੀ। ਸੋ ਸਾਧ ਸੰਗਤ ਜੀ, ਅੱਜ ਦਾ ਜੋ ਮਜ਼ਮੂਨ ਹੈ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਇਹ ਜੋ ਬਾਣੀ ਹੈ ਸੱਚਖੰਡ ਦੀ ਬਾਣੀ ਹੈ, ਇਹ ਤਾਕਤ ਲੈ ਕਰਕੇ ਆਉਂਦੀ ਹੈ, ਪਰ ਇਹ ਤਾਕਤ ਉਹਨਾਂ ਨੂੰ ਵੀ ਮਿਲਦੀ ਹੈ ਜਿਹੜੇ ਇਸ ਦੇ ਉੱਪਰ ਅਮਲ ਕਰਦੇ ਨੇ, ਯਾਨੀ ਕਿ ਇਸ ਨੂੰ ਅਮਲੀ ਜਾਮਾ ਬਣਾਉਂਦੇ ਨੇ। ਅਗਰ ਇਸ ਨੂੰ ਅਸੀਂ ਅਮਲੀ ਜਾਮਾ ਨਹੀਂ ਬਣਾਵਾਂਗੇ ਤੇ ਅਸੀਂ ਜਿਤਨੇ ਮਰਜ਼ੀ ਸਤਿਗੁਰਾਂ ਦੇ ਲੜ ਲੱਗ ਜਾਈਏ, ਅੰਤ ਵੇਲੇ ਸਾਡੀ ਸੰਭਾਲ ਨਹੀਂ ਹੋ ਪਾਏਗੀ। ਔਰ ਇਹੀ ਵਜ੍ਹਾ ਹੈ ਕਿ ਅਸੀਂ ਅੱਜ ਤੱਕ ਇਸ ਜਗਤ ਦੇ ਵਿੱਚ ਬਾਰ ਬਾਰ ਜੰਮ ਰਹੇ ਹਾਂ, ਬਾਰ ਬਾਰ ਮਰ ਰਹੇ ਹਾਂ। ਮਤ ਕੋਈ ਜਾਣੇ ਕਿ ਅਸੀਂ ਪਹਿਲੀ ਵਾਰੀ ਸਤਿਗੁਰਾਂ ਦੇ ਨਜ਼ਦੀਕ ਆਏ ਹਾਂ, ਜਦ ਦੀ ਇਹ ਸ੍ਰਿਸ਼ਟੀ ਰਚੀ ਗਈ ਹੈ, ਅਨੰਦ ਕਾਲ ਤੋਂ ਸਾਨੂੰ ਕੁਝ ਪਤਾ ਨਹੀਂ, ਕੋਈ ਹੋਏਗਾ ਤੇ ਇਸ ਕਾਲ ਦੀ ਗਣਨਾ ਕਰੇਗਾ, ਕਦ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ ਔਰ ਕਦ ਤੋਂ ਅਸੀਂ ਜਨਮ ਮਰਨ ਦੇ ਗੇੜ ਦੇ ਵਿੱਚ ਵਿਆਪਤ ਹਾਂ। ਤੋ ਅਗਰ ਅਸੀਂ ਸਤਿਗੁਰ ਕੋਲ ਆਏ ਹਾਂ, ਉਹਨਾਂ ਦਾ ਫਾਇਦਾ ਚੁੱਕਣਾ ਚਾਹੁੰਦੇ ਹਾਂ, ਤੇ ਸਾਨੂੰ ਕੈਸੀ ਉਪਾਸਨਾ ਕਰਨੀ ਚਾਹੀਦੀ? ਇਹ ਜੜ ਉਪਾਸਨਾ ਤੋਂ ਨਿਕਲ ਕਰਕੇ ਆਪਣੇ ਸਤਿਗੁਰ ਦੀ ਉਪਾਸਨਾ ਕਰਨੀ ਪਏਗੀ। ਸਤਿਗੁਰ ਦੀ ਉਪਾਸਨਾ ਕਿਉਂ ਕਰਨੀ ਚਾਹੀਦੀ? ਕਿਉਂਕਿ ਜੋ ਉਹ ਪਰਮਾਤਮਾ ਹੈ, ਆਵਾਜ਼ ਔਰ ਪ੍ਰਕਾਸ਼ ਦੇ ਰੂਪ ਦੇ ਵਿੱਚ ਮੌਜੂਦ ਹੈ ਔਰ ਉਸਦੀ ਆਪਣੀ ਇੱਕ ਮਰਿਆਦਾ ਹੈ ਔਰ ਮਰਿਆਦਾ ਤੋਂ ਬਾਹਰ ਉਹ ਕਦੀ ਵੀ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਔਰ ਅਗਰ ਅਸੀਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਵੀ ਉਸਦੀ ਮਰਿਆਦਾ ਦੇ ਵਿੱਚ ਆਉਣਾ ਪਏਗਾ। ਇਹ ਉੱਚੀ ਔਰ ਸੁੱਚੀ ਦਾਤ ਹੈ, ਇਹ ਸਤਿਗੁਰ ਦੇ ਜ਼ਰੀਏ ਹੀ ਮਿਲਦੀ ਹੈ ਔਰ ਉਹਨਾਂ ਨੇ ਇੱਕ ਪੌੜੀ ਨਾਮ ਦੇ ਰੂਪ ਦੇ ਵਿੱਚ ਚੱਲ ਰਹੇ ਸਮੇਂ ਦੇ ਵਿੱਚ ਜਗਤ ਵਿੱਚ ਪ੍ਰਗਟ ਕੀਤੀ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਕੋਲੋਂ ਨਾਮ ਲੈ ਕਰਕੇ ਉਸਨੂੰ ਜਪ ਕਰੀਏ, ਉਹਨਾਂ ਦੀ ਉਪਾਸਨਾ ਕਰੀਏ, ਯਾਨੀ ਕਿ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਆਪਣੀ ਅਸਤੀ ਮਿਟਾ ਦੇਈਏ। ਜਦ ਤੱਕ ਅਸੀਂ ਬਾਹਰੀ ਰੂਪ ਦੇ ਵਿੱਚ ਗੁਰੂ ਦੇ ਨਾਲ ਇੱਕ ਮੇਖ ਨਹੀਂ ਹੋ ਜਾਂਦੇ, ਉਹਨਾਂ ਦੇ ਔਰ ਸਾਡੇ ਅੰਦਰ ਕੋਈ ਫਰਕ ਨਹੀਂ ਰਹਿ ਜਾਂਦਾ, ਤਦ ਤੱਕ ਅੰਤਰ ਦੇ ਵਿੱਚ ਜਾ ਕਰਕੇ ਅਸੀਂ ਸਤਿਗੁਰੂ ਨੂੰ ਪ੍ਰਾਪਤ ਨਹੀਂ ਕਰ ਸਕਦੇ, ਔਰ ਜਦ ਤੱਕ ਸਤਿਗੁਰੂ ਅੰਦਰ ਪ੍ਰਗਟ ਨਹੀਂ ਹੋਣਗੇ ਤਦ ਤੱਕ ਇਹ ਜੀਵਾਤਮਾ ਜਿੰਦੇ ਜੀ ਇਸ ਮਜ਼ਮੂਨ ਨੂੰ ਯਾਨੀ ਕਿ ਇਸ ਬ੍ਰਹਮ ਨੂੰ ਪਾਰ ਨਹੀਂ ਕਰ ਸਕਦੀ, ਔਰ ਜਦ ਤੱਕ ਇਹ ਬ੍ਰਹਮ ਨੂੰ ਪਾਰ ਨਹੀਂ ਕਰੇਗੀ ਇਹ ਜਨਮ ਔਰ ਮਰਨ ਦੇ ਗੇੜ ਵਿੱਚ ਰਹੇਗੀ। ਯਾਨੀ ਕਿ ਬ੍ਰਹਮ ਦੀ ਲੀਲਾ ਹੈ, ਕਾਲ ਦੇ ਅਧੀਨ ਹੈ, ਅਧੂਰੀ ਤਾਕਤ ਹੈ ਇਸ ਜਗਤ ਦੇ ਵਿੱਚ 84 ਲੱਖ ਪਿੰਜਰਿਆਂ ਦੇ ਵਿੱਚ ਬਾਰ ਬਾਰ ਜੰਮਣਾ ਔਰ ਬਾਰ ਬਾਰ ਮਰਨਾ। ਸੋ ਅੱਜ ਦਾ ਜੋ ਰੂਹਾਨੀ ਉਪਦੇਸ਼ ਸੀ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਜੜ ਉਪਾਸਨਾ ਕਰਕੇ ਕਦੇ ਵੀ ਉਸ ਸੱਚੀ ਉਪਾਸਨਾ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਸ ਨੂੰ ਪ੍ਰਾਪਤ ਕਰਨ ਲਈ ਸਾਡਾ ਜਨਮ ਹੋਇਆ। ਅਸੀਂ ਕਹਿੰਦੇ ਹਾਂ ਕਿ ਸਾਡੇ ਉੱਪਰ ਕੋਈ ਵਿਰਤੀ ਨੈਗੇਟਿਵ ਰੂਪ ਦੇ ਵਿੱਚ ਹੈ ਤੇ ਇਹ ਮਨ ਦੀ ਇੱਕ ਚਾਲ ਹੈ, ਕਿਉਂਕਿ ਅਸੀਂ ਮਨੁੱਖੇ ਜਨਮ ਵਿੱਚ ਆ ਗਏ ਹਾਂ ਤੇ ਉਸਦਾ ਭਾਵ ਹੀ ਇਹੀ ਹੈ ਕਿ ਸਾਡੇ ਉੱਪਰ ਇਹ ਸਤਿਗੁਰਾਂ ਨੇ ਰਹਿਮਤ ਕਰ ਦਿੱਤੀ ਹੈ ਔਰ ਇਹ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਰਹਿਮਤ ਦਾ ਅਸੀਂ ਅਮਲੀ ਜਾਮਾ ਪਹਿਨਾ ਕਰਕੇ ਅੰਤਰ ਦੇ ਵਿੱਚ ਜਿੰਦੇ ਜੀ ਉਸ ਸੱਚ ਨੂੰ ਪ੍ਰਾਪਤ ਕਰੀਏ। ਮਰਨ ਦੇ ਬਾਅਦ ਕਿਸੇ ਨੂੰ ਮੋਕਸ਼ ਜਾਂ ਮੁਕਤੀ ਦੀ ਪ੍ਰਾਪਤੀ ਨਹੀਂ ਹੋਈ, ਜਿਸ ਨੂੰ ਵੀ ਹੋਈ ਹੈ ਜਿੰਦੇ ਜੀ ਹੋਈ ਹੈ। ਕੋਈ ਵਿਰਲੀ ਭਾਗਾ ਲਈ ਕਦੀ ਰੂਹ ਹੋ ਸਕਦੀ ਹੈ ਜਿਸ ਨੇ ਜਿੰਦੇ ਜੀ ਖਿਆਲ ਨੂੰ ਸਮੇਟ ਕਰਕੇ ਅੰਤਰ ਦੇ ਵੀ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਨਹੀਂ ਤੇ ਕਿਸੇ ਨੂੰ ਵੀ ਮਰਨ ਦੇ ਬਾਅਦ ਇਸ ਸੱਚ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰ ਦਾ ਮਜ਼ਮੂਨ ਜਿੰਦੇ ਜੀ ਦਾ ਹੈ ਔਰ ਜੜ ਦੀ ਉਪਾਸਨਾ ਹੈ ਮਰਨ ਦੇ ਬਾਅਦ ਦਾ। ਮਰਨ ਦੇ ਬਾਅਦ ਕਿਸੇ ਨੇ ਅੱਜ ਤੱਕ ਨਾ ਕਿਸੇ ਦੀ ਜ਼ਿੰਮੇਵਾਰੀ ਲਈ ਹੈ ਨਾ ਹੀ ਕਿਸੇ ਨੂੰ ਇਸ ਚੀਜ਼ ਦਾ ਗਿਆਨ ਹੈ। ਤੋ ਇਹ ਸਾਰੇ ਭਰਮ ਦੇ ਵਿੱਚੋਂ ਨਿਕਲਣਾ ਔਰ ਉਸ ਸੱਚ ਨੂੰ ਪ੍ਰਾਪਤ ਕਰਨਾ, ਇਹ ਅੱਜ ਦਾ ਜੋ ਸਤਸੰਗ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਡੀ ਝੋਲੀਆਂ 'ਚ ਉਪਦੇਸ਼ ਜੋ ਹੈ ਤਕਸੀਮ ਕੀਤਾ ਹੈ। ਗੁਰੂ ਸਾਹਿਬ ਜੋ ਬਾਣੀ ਦਿੰਦੇ ਹਨ ਇਸ ਦੇ ਵਿੱਚ ਬਹੁਤ ਸਾਰੇ ਐਸੇ ਦ੍ਰਿਸ਼ਟਾਂਤ ਵੀ ਦਿੰਦੇ ਨੇ ਜਾਂ ਕੁਝ ਐਸੇ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ ਜਿਹੜੇ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ, ਕੌਮ ਦੇ ਨਾਲ ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਦੇ ਵਿੱਚ ਸੰਬੰਧ ਰੱਖਦੇ ਨੇ। ਪਰ ਗੁਰੂ ਸਾਹਿਬਾਂ ਦਾ ਜੋ ਮਕਸਦ ਹੁੰਦਾ ਹੈ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਜਿਸ ਅੰਗ ਨੂੰ ਰੂਹਾਨੀਅਤ ਦੇ ਉਹ ਲੈਂਦੇ ਨੇ ਉਸ ਅੰਗ ਨੂੰ ਅੱਛੇ ਤਰੀਕੇ ਦੇ ਨਾਲ ਸਾਨੂੰ ਸਮਝਾ ਸਕਣ, ਸਾਡੀ ਝੋਲੀਆਂ 'ਚ ਤਕਸੀਮ ਕਰ ਸਕਣ। ਇਸ ਤੋਂ ਅੱਗੇ ਉਹਨਾਂ ਦਾ ਕੋਈ ਵੀ ਭਾਵ ਨਹੀਂ ਹੁੰਦਾ। ਕੋਈ ਵੀ ਮਾਈ ਭਾਈ ਅੱਗੇ ਵੱਧ ਕੇ ਇਹਨਾਂ ਲਫ਼ਜ਼ਾਂ ਦਾ ਕੁਝ ਹੋਰ ਅਰਥ ਕੱਢਦਾ ਹੈ ਤੇ ਉਸ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਸਤਿਨਾਮ ਰਮਈਆ, ਰਮਈਆ ਸਤਿਨਾਮ ਹੈ।